ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
Walk-in Homeopath Clinic in Brampton, North America ਦੀ ਸਭ ਤੋਂ ਵੱਧ experienced homeopathy ਚੋ ਇੱਕ KD homeopathy, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕਿਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ। ਐਂਜਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੋਜ, ਵਾਲਾਂ ਦਾ ਚੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਆਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ। ਕਾਲ ਕੁਲਦੀਪ ਹਿਤਕਿਆਰ 6478180055।
ਉਹ ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਤੇ ਨੰਬਰ ਤੇ ਦੇ ਦੇ
437-9590-111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-9950111 ਤੇ ਕਾਲ ਕੀਤੀ ਜਾ ਸਕਦੀ ਆ।
ਉਹ ਬੜਾ ਢਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ?
ਕੀ ਜੱਛਾ ਯਾਰ, ਐਡੇ ਪੈਸੇ ਕੋਈ ਜੇ ਪਾਟੜੀ ਜਾਂਦਾ, ਕਿੱਦਾਂ ਜਾਂਦੇ ਬਚਦਾ ਨੀ ਕੁਝ?
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP, TFS ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੇ ਜੂੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877। ਘਰਾਂ ਦੇ ਲਗਾਤਾਰ ਵਧਦੇ ਹੋਏ ਪ੍ਰਾਈਸ ਤੋਂ ਤੁਸੀਂ ਪਰੇਸ਼ਾਨ ਹੋ? ਤੁਸੀਂ ਕਿਸੇ ਅਫੋਰਡੇਬਲ ਘਰ ਦੀ ਭਾਲ ਦੇ ਵਿੱਚ ਹੋ ਤਾਂ ਵਿੰਡਸਰ ਏਰੀਆ ਦੇ ਵਿੱਚ ਘਰਾਂ ਦੇ ਪ੍ਰਾਈਸ ਬਹੁਤ ਹੀ ਵਧੀਆ ਨੇ। ਵਿੰਡਸਰ ਏਰੀਆ ਐਕਸਪਰਟ ਜਸਵਿੰਦਰ ਸੇਖੋ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 519-981-1579। ਦਹਾਕਿਆਂ ਤੋਂ ਵਿੰਡਸਰ ਏਰੀਆ ਦੇ ਵਿੱਚ ਰਹਿ ਰਹੇ ਨੇ, ਲੋਕਲ ਮਾਰਕੀਟ ਤੋਂ ਪੂਰੀ ਤਰ੍ਹਾਂ ਜਾਣੂ ਨੇ, ਵੈਰੀ ਲੋ ਕਮਿਸ਼ਨ ਰੇਟ, ਭਰੋਸੇਮੰਦ ਤੇ ਇਮਾਨਦਾਰ ਰਿਐਲਟਰ ਜਸਵਿੰਦਰ ਸੇਖੋ ਜੀ 519-981-1579 ਤੇ ਤੁਸੀਂ ਕਾਲ ਕਰ ਸਕਦੇ ਹੋ।
ਪ੍ਰੋਮੋ ਕੋਡ ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ। ਸੈਕਿੰਡ ਆਵਰ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ। ਇਸ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਖਬਰਾਂ ਵੱਲ ਜਾਈਏ। ਮੇਰੇ ਨਾਲ ਇਸ ਸਮੇਂ ਸਿਮਰਨ ਸੈਣੀ ਜੀ ਨੇ। ਸਿਮਰਨ ਸੈਣੀ ਜੀ ਦਾ ਨੰਬਰ ਨੋਟ ਕਰੋ 416-996-7272, 416-996-7272। ਸਿਮਰਨ ਸੈਣੀ ਜੀ ਸਾਡੇ ਨਾਲ ਗੱਲਬਾਤ ਕਰਨਗੇ ਕਿ ਅੱਜ RRSP ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਦਾ ਆਖਰੀ ਦਿਨ ਹੈ। ਸਿਮਰਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰੇਵਾਲ ਜੀ, ਪਹਿਲਾਂ ਦੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ। ਸੋ ਪਹਿਲਾਂ ਤਾਂ ਜਿਹੜੇ ਸਾਡੇ ਨਵੇਂ ਲਿਸਨਰਸ ਨੇ ਜਿਹੜੇ ਹਜੇ RRSP ਬਾਰੇ ਇੰਨਾ ਕੇਅਰ ਨਹੀਂ ਕਰਦੇ ਗੇ, ਇਹਦੇ ਬਾਰੇ ਐਕਸਪਲੇਨ ਕਰੋ ਵਿਸਥਾਰ ਦੇ ਨਾਲ ਕਿ RRSP ਕੀ ਬਲਾ ਕੀ ਹੁੰਦੀ ਹੈ।
ਜੀ ਬਿਲਕੁਲ ਗਰੇਵਾਲ ਜੀ, ਕਿਉਂਕਿ RRSP ਦੀ ਡੈਡਲਾਈਨ ਕੱਲ ਹੈ, ਕੱਲ 1 ਮਾਰਚ ਹੈ। ਸੋ ਕੱਲ ਲਾਸਟ ਡੇ ਹੈਗਾ RRSP ਕੰਟਰੀਬਿਊਸ਼ਨ ਦਾ। ਸੋ ਉਹ ਸਾਰੇ ਲਿਸਨਰ ਜਿਨ੍ਹਾਂ ਦੀ ਲਾਸਟ ਈਅਰ ਦੀ ਇਨਕਮ ਜ਼ਿਆਦਾ ਹੋ ਗਈ ਹੈ, ਅਗਰ ਤੁਸੀਂ RRSP ਚ ਕੰਟਰੀਬਿਊਟ ਕਰਦੇ ਹੈਗੇ ਹੋ, ਉਹ ਸਿੱਧਾ ਅਮਾਊਂਟ ਤੁਹਾਡੀ ਇਨਕਮ ਦੇ ਵਿੱਚੋਂ ਮਾਈਨਸ ਹੋ ਜਾਂਦਾ, ਉਸ ਅਮਾਊਂਟ ਦੇ ਉੱਤੇ ਤੁਸੀਂ ਟੈਕਸ ਸੇਵ ਕਰ ਲੈਂਦੇ ਹੋ। ਸੋ ਸਭ ਤੋਂ ਵੱਡਾ ਬੈਨੀਫਿਟ ਹੈਗਾ ਜਿਹੜੇ ਇਨਕਮ ਹਾਈ ਅਰਨ ਕਰ ਰਹੇ ਨੇ, ਜਿਨ੍ਹਾਂ ਦੀ ਇਨਕਮ ਹਾਈ ਟੈਕਸ ਬ੍ਰੈਕਟ ਦੇ ਵਿੱਚ ਆ ਜਾਂਦੀ ਹੈ ਉਹਨਾਂ ਦੇ ਲਈ। ਦੂਸਰਾ ਬੈਨੀਫਿਟ ਹੈਗਾ ਜਿਨ੍ਹਾਂ ਨੇ ਅਜੇ ਘਰ ਲੈਣੇ ਨੇ, ਫਸਟ ਟਾਈਮ ਹੋਮ ਬਾਇਰ ਨੇ, ਉਹਨਾਂ ਦੇ ਲਈ ਇਹ ਕਿ ਪਹਿਲਾਂ ਤੇ ਉਹ ਟੈਕਸ ਸੇਵ ਕਰ ਲੈਣਗੇ, ਦੂਸਰਾ ਆਪਣੀ ਡਾਊਨ ਪੇਮੈਂਟ ਦੇ ਲਈ RRSP ਚੋਂ $35,000 ਪਰ ਸਪਾਊਸ ਜਿਹੜਾ ਹੈਗਾ ਉਹ ਕੱਢ ਸਕਦਾ ਟੈਕਸ ਫ੍ਰੀ ਅਗੇਨ। ਸੋ ਉਹਨਾਂ ਨੂੰ ਡਬਲ ਬੈਨੀਫਿਟ ਹੈਗਾ। ਤੀਸਰਾ, ਉਹ ਫੈਮਿਲੀ ਜਿਨ੍ਹਾਂ ਦੀ ਫੈਮਿਲੀ ਇਨਕਮ ਜਿਹੜੀ ਹੈ ਲੋ ਇਨਕਮ ਟੈਕਸ ਬ੍ਰੈਕਟ ਤੋਂ ਥੋੜੀ ਜਿਹੀ ਉੱਪਰ ਚਲੇ ਜਾਂਦੀ ਹੈ, ਜਿਹਦੇ ਨਾਲ ਉਹਨਾਂ ਦੇ ਬੱਚਿਆਂ ਦੇ ਪੈਸੇ ਘੱਟ ਜਾਂਦੇ ਨੇ, ਉਸ ਕੇਸ ਦੇ ਵਿੱਚ ਅਗਰ ਉਹ RRSP ਚ ਥੋੜੀ ਕੰਟਰੀਬਿਊਸ਼ਨ ਕਰ ਲੈਂਦੇ ਨੇ, ਆਪਣੀ ਇਨਕਮ ਨੂੰ ਘਟਾ ਲੈਂਦੇ ਨੇ, ਤਾਂ ਉਹਨਾਂ ਦੇ ਬੱਚਿਆਂ ਦੇ ਪੈਸਿਆਂ ਤੇ ਇਫੈਕਟ ਨਹੀਂ ਪੈਂਦਾ। ਔਰ ਜਿਹੜੀ ਵੀ ਫੈਮਿਲੀਜ਼ ਇਸ ਬੈਨੀਫਿਟ ਨੂੰ ਲੈਣਾ ਚਾਹੁੰਦੇ ਨੇ, ਆਰਆਰਐਸ ਵਿੱਚ ਕੰਟਰੀਬਿਊਟ ਕਰਨਾ ਚਾਹੁੰਦੇ ਨੇ, ਸੋ ਬਸ ਕੱਲ ਦਾ ਦਿਨ ਹੈਗਾ, ਸੋ ਅਗਰ ਤੁਸੀਂ ਐਕਟ ਕਰਨਾ ਥੋੜਾ ਜਿਹਾ ਤੁਹਾਨੂੰ ਫਾਸਟ ਐਕਟ ਕਰਨਾ ਪਏਗਾ, ਕਿਉਂਕਿ ਉਸ ਤੋਂ ਬਾਅਦ ਜੇ ਅਗਰ ਤੁਸੀਂ ਕੰਟਰੀਬਿਊਸ਼ਨ ਕਰਦੇ ਹੋ ਤਾਂ ਤੁਹਾਡੀ 2022 ਦੀ ਕੰਟਰੀਬਿਊਸ਼ਨ ਕਾਊਂਟ ਹੋਏਗੀ, ਸੋ ਤੁਹਾਨੂੰ 2021 ਦਾ ਟੈਕਸ ਬੈਨੀਫਿਟ ਨਹੀਂ ਮਿਲੇਗਾ। ਸੋ ਕੋਈ ਵੀ ਸਾਡੇ ਲਿਸਨਰਸ ਨੇ ਜਿਹੜੇ ਕਿ ਆਰਆਰਐਸਪੀ ਪਲਾਨ ਓਪਨ ਕਰਨਾ ਚਾਹੁੰਦੇ ਨੇ, ਬੈਂਕ ਦੇ ਵਿੱਚ ਆਲਰੇਡੀ ਆਰਆਰਐਸਪੀ ਓਪਨ ਕੀਤੀ ਹੋਈ ਹੈ, ਉੱਥੇ ਤੁਹਾਨੂੰ ਕੀ ਰਿਟਰਨ ਮਿਲ ਰਹੀ ਹੈ ਉਹਦੇ ਬਾਰੇ ਆਪਾਂ ਨੂੰ ਪਤਾ ਹੀ ਹੋਏਗਾ ਆਲਰੇਡੀ। ਸੋ ਅਗਰ ਅਸੀਂ ਆਰਆਰਐਸਪੀ ਚ ਕੰਟਰੀਬਿਊਟ ਕਰ ਰਹੇ ਹੈਗੇ ਹਾਂ ਤੇ ਸਾਨੂੰ ਉਹਦੇ ਉੱਪਰ ਅਗਰ ਰਿਟਰਨ ਨਹੀਂ ਆ ਰਹੀ ਤਾਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਲੋਸ ਚ ਹੈਗੇ ਹੋ। ਸੋ ਆਰਆਰਐਸਪੀ ਚ ਅੱਛੀ ਰਿਟਰਨ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੈਗੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਜੂ ਸੰਪਰਕ ਕਰਨਾ ਜੀ, ਨੰਬਰ 416-994-7272, 416-994-7272।
ਸਿਮਰਨ ਜੀ, ਕੱਲ ਮੇਰੀ ਕਿਤੇ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਆਰਆਰਐਸਪੀ ਲੈਣੀ ਆ, ਥੋੜਾ ਟੈਕਸ ਇਸਮੇ ਕੱਟਿਆ ਜਾ ਰਿਹਾ, ਤੇ ਮੈਂ ਉਹਨਾਂ ਨੂੰ ਇੱਕ ਗੱਲ ਆਖੀ ਕਿ ਬਈ ਤੁਸੀਂ ਨਾ ਬੈਂਕ ਤੋਂ ਨਾ ਲਿਓ, ਤੁਸੀਂ ਆਪਣੇ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਸਲਾਹ ਕਰ ਲਿਓ
ਜੀ।
ਕਹਿੰਦੇ ਫਿਰ ਸਿਮਰਨ ਸੈਣੀ ਸਾਨੂੰ ਕੀ ਫਾਇਦਾ ਦਵਾਏਗੀ?
ਜੀ ਬਿਲਕੁਲ, ਕਿਉਂਕਿ ਜਦੋਂ ਤੁਸੀਂ ਬੈਂਕ ਦੇ ਵਿੱਚ ਆਰਆਰਐਸਪੀ ਓਪਨ ਕਰਦੇ ਹੋ ਉੱਥੇ ਤੁਹਾਡੇ ਕੋਲ ਦੋ ਆਪਸ਼ਨ ਹੁੰਦੀਆਂ ਨੇ, ਜੀਆਈਸੀ ਜਾਂ ਮਿਊਚੁਅਲ ਫੰਡ। ਸੋ ਜਦੋਂ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਕੰਮ ਕਰਦੇ ਹੋ ਤੁਹਾਡੇ ਕੋਲ ਇੱਕ ਐਕਸਟਰਾ ਆਪਸ਼ਨ ਹੁੰਦੀ ਹੈ ਸੈਗਰੀਗੇਟਿਡ ਫੰਡਸ ਦੀ, ਜਿੱਥੇ ਤੁਹਾਡੀ ਪ੍ਰਿੰਸੀਪਲ ਸਿਕਿਉਰਿਟੀ ਹੈ, ਕ੍ਰੈਡੀਟਰ ਪ੍ਰੋਟੈਕਸ਼ਨ ਤੁਹਾਡੇ ਕੋਲ ਹੈ, ਡੈਥ ਬੈਨੀਫਿਟ ਗਰੰਟੀ ਹੈਗੀ ਹੈ, ਮਤਲਬ ਇਹ ਕਿ ਅਗਰ ਪਰਸਨ ਦੀ ਡੈਥ ਹੋ ਜਾਂਦੀ ਹੈ, ਮਾਰਕੀਟ ਬਿਲਕੁਲ ਗਿਰੀ ਹੋਈ ਹੈ, ਕ੍ਰੈਸ਼ਡ ਹੈ, ਤੁਹਾਡਾ ਪ੍ਰਿੰਸੀਪਲ ਕਿਤੇ ਨਹੀਂ ਜਾਂਦਾ ਹੈਗਾ, ਸੋ ਪ੍ਰਿੰਸੀਪਲ ਸਿਕਿਉਰਿਟੀ ਤੁਹਾਡੀ ਉਹਦੇ ਚ ਹੁੰਦੀ ਹੈ, ਔਰ ਇਹ ਬਹੁਤ ਵੱਡੀ ਚੀਜ਼ ਹੈ, ਸਪੈਸ਼ਲੀ ਜਦੋਂ ਅਸੀਂ 50-60-70s ਦੇ ਵਿੱਚ ਹੁੰਦੇ ਹੈਗੇ ਹਾਂ, ਸਾਨੂੰ ਪ੍ਰਿੰਸੀਪਲ ਸਿਕਿਉਰਿਟੀ ਜਿਹੜੀ ਹੈ ਉਹ ਗਰੰਟੀ ਜ਼ਰੂਰ ਲੈਣੀ ਚਾਹੀਦੀ ਹੈ। ਸੋ ਇਹ ਬੈਨੀਫਿਟਸ ਆਪਾਂ ਨੂੰ ਬੈਂਕ ਦੇ ਵਿੱਚ ਨਹੀਂ ਮਿਲਦੇ। ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਕਿ ਬੈਂਕ ਬੜੇ ਸੇਫ ਨੇ, ਇੰਸ਼ੋਰੈਂਸ ਕੰਪਨੀ ਦਾ ਤਾਂ ਪਤਾ ਹੀ ਨਹੀਂ ਹੈਗਾ ਕਿ ਇਹਨਾਂ ਦਾ ਕੀ ਹੋਣਾ। ਸੋ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਨੇ ਰੈਗੂਲੇਟਡ ਹੁੰਦੀਆਂ ਨੇ ਥਰੂ ਫਿਸਰਾ, ਇੰਸ਼ੋਰੈਂਸ ਕੰਪਨੀਜ਼ ਕਦੀ ਵੀ ਬੈਂਕਰਪਟ ਨਹੀਂ ਹੁੰਦੀ, ਉਹਨੂੰ ਹਮੇਸ਼ਾ ਕੋਈ ਦੂਸਰੀ ਕੰਪਨੀ ਜਿਹੜੀ ਹੈ ਬਾਏ ਆਊਟ ਕਰੇਗੀ, ਔਰ ਇਹਨਾਂ ਦੀ ਆਪਣੀ ਅੱਗੇ ਇੰਸ਼ੋਰੈਂਸ ਹੁੰਦੀ ਹੈ ਜਿਹੜਾ ਕਿ ਤੁਹਾਡਾ ਪੈਸਾ ਸਿਕਿਉਰ ਹੁੰਦਾ। ਅਗਰ ਕੱਲ ਨੂੰ ਕੁਝ ਹੁੰਦਾ ਤਾਂ ਤੁਹਾਡਾ ਪੈਸਾ ਕਿਤੇ ਨਹੀਂ ਗਿਆ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਦੀ ਅੱਗੇ ਜਿਹੜੀ ਇੰਸ਼ੋਰੈਂਸ ਹੈ ਤੁਹਾਨੂੰ ਪੇ ਕਰੇਗੀ। ਸੋ ਇਹ ਰਿਸਕ ਜਿਹੜਾ ਹੈਗਾ ਮਿਨੀਮਮ ਲੋਐਸਟ ਰਿਸਕ ਜਿਹੜਾ ਹੈਗਾ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਹੁੰਦਾ। ਸੋ ਇਹ ਬੈਨੀਫਿਟ ਤੁਹਾਨੂੰ ਬੈਂਕ ਦੇ ਵਿੱਚ ਨਹੀਂ ਮਿਲਣੇ ਜਿਹੜੇ ਤੁਹਾਨੂੰ ਇੰਸ਼ੋਰੈਂਸ ਕੰਪਨੀ ਥਰੂ ਮਿਲ ਸਕਦੇ ਨੇ। ਸੋ ਫਿਰ ਵੀ ਬਹੁਤ ਸਾਰੇ ਤੁਹਾਡੇ ਕੁਐਸਚਨ ਹੋਣਗੇ ਤਾਂ ਜ਼ਰੂਰ ਤੁਸੀਂ ਮੈਨੂੰ ਕੱਲ ਤੋਂ ਪਹਿਲਾਂ ਆਪਣੀ ਆਰਆਰਐਸਪੀ ਅਕਾਊਂਟ ਓਪਨ ਲਈ ਕਾਲ ਕਰ ਸਕਦੇ ਹੋ। ਨੰਬਰ ਸੇਮ ਹੋਈ ਹੈ ਜੀ, 416-994-7272, 416-994-7272।
ਸਿਮਰਨ ਜੀ, ਅਗਰ ਤੁਸੀਂ ਆਰਆਰਐਸਪੀ ਲੈ ਲਈ, ਤੁਹਾਡੇ ਪਾਸੋਂ ਆਰਆਰਐਸਪੀ ਲਈ ਤੇ ਅੱਗੇ ਤੁਸੀਂ ਇਹ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਦੇ ਜਿਹੜੇ ਪੈਸੇ ਨੇ ਉਹ ਸੈਗਰੀਗੇਟਡ ਫੰਡ ਦੇ ਵਿੱਚ ਇਨਵੈਸਟ ਕਰਵਾ ਦਿੱਤੇ ਨੇ ਤੇ ਤੁਸੀਂ ਹਜੇ ਇਨਵੈਸਟ ਕਰਾਏ ਨੇ ਅਗਲੇ ਸਾਲ ਜਾਂ ਫਿਰ 6 ਮਹੀਨਿਆਂ ਨੂੰ ਉਹਨਾਂ ਦਾ ਮੂਡ ਬਣ ਗਿਆ ਕਿ ਅਸੀਂ ਆਰਆਰਐਸਪੀ ਕਢਵਾ ਕੇ ਅਸੀਂ ਘਰ ਲੈਣਾ ਆ ਤੇ ਉਹਦੇ ਲਈ ਡਾਊਨ ਪੇਮੈਂਟ ਚਾਹੀਦੀ ਹੈ, ਤੇ ਫਿਰ ਉਹਦੇ ਚੋਂ ਕੀ ਫਾਇਦਾ ਰਹੇਗਾ ਕਿ ਸੈਗਰੀਗੇਟਡ ਫੰਡਸ ਲਏ ਨੇ ਜਾਂ ਜੀਆਈਸੀ ਪਏ ਨੇ ਜਾਂ ਫਿਰ ਕਿਤੇ ਹੋਰ ਪੈਸੇ ਪਏ ਨੇ?
ਜੀਆਈਸੀ ਚ ਤੇ ਪਹਿਲੀ ਤਾਂ ਚੀਜ਼ ਹੈ ਅਗਰਵਾਲ ਜੀ ਕਿ ਰਿਟਰਨ ਨਹੀਂ ਹੈਗੀ। ਅਗਰ ਤੁਸੀਂ ਜੀਆਈਸੀ ਦੀ ਰਿਟਰਨ ਦੀ ਗੱਲ ਕਰਦੇ ਹੋ, ਹਰ ਇੱਕ ਬੈਂਕ ਤੁਹਾਨੂੰ ਕੋਈ 1.25, 1.540 ਸਮਥਿੰਗ ਇਸ ਤਰ੍ਹਾਂ ਦੀ ਰਿਟਰਨ ਦੇ ਰਿਹਾ। ਸੈਕ ਫੰਡ ਚ ਤੁਹਾਨੂੰ ਰਿਟਰਨ ਕਾਫੀ ਅੱਛੀ ਆ ਜਾਏਗੀ। ਰਹੀ ਗੱਲ ਫਸਟ ਟਾਈਮ ਹੋਮ ਬਾਇਰ ਦੇ ਵਿਦਡਰਾ ਕਰਨ ਦੀ, ਉਹ ਪ੍ਰੋਸੀਜਰ ਸੇਮ ਹੀ ਹੈ ਹਰ ਇੱਕ ਪਰਸਨ ਜਿਨ੍ਹਾਂ ਨੇ ਅਜੇ ਘਰ ਲੈਣਾ ਹੈਗਾ, ਸੋ ਉਹ ਉਸੇ ਤਰੀਕੇ ਦੇ ਨਾਲ ਪੈਸੇ ਕੱਢ ਸਕਦਾ ਹੈਗਾ ਬਿਨਾਂ ਟੈਕਸ ਪੇ ਕੀਤਿਆਂ। ਉਹਦੇ ਚ ਕੋਈ ਫਰਕ ਨਹੀਂ ਹੈਗਾ, ਸਿਰਫ ਫਰਕ ਪਏਗਾ ਤੁਹਾਨੂੰ ਰਿਟਰਨ ਦੇ ਵਿੱਚ ਕਿ ਤੁਹਾਨੂੰ ਰਿਟਰਨ ਅੱਛੀ ਕਿੱਧਰ ਮਿਲ ਰਹੀ ਹੈਗੀ ਆ। ਔਰ ਵੈਸੇ ਵੀ ਜਦੋਂ ਤੁਸੀਂ ਬੈਂਕ ਦੇ ਵਿੱਚ ਡੀਲ ਕਰਦੇ ਹੋ, ਐਵਰੀ ਟਾਈਮ ਤੁਹਾਨੂੰ ਕੋਈ ਨਾ ਕੋਈ ਨਵਾਂ ਪਰਸਨ ਜਾ ਕੇ ਮਿਲਦਾ, ਤੁਸੀਂ ਇੱਕ ਪਰਸਨ ਨਾਲ ਡਾਇਰੈਕਟਲੀ ਗੱਲ ਨਹੀਂ ਕਰ ਰਹੇ ਹੁੰਦੇ। ਜਦੋਂ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਹਾਇਰ ਕਰਦੇ ਹੈਗੇ, ਤੁਸੀਂ ਉਹਨਾਂ ਨਾਲ ਡਾਇਰੈਕਟਲੀ ਡੀਲ ਕਰਦੇ ਹੋ, ਤੁਹਾਡੀ ਉਹ ਪੈਸੇ ਦੀ ਖੁਦ ਟੇਕ ਕੇਅਰ ਕਰਦਾ ਹੈਗਾ, ਸੋ ਤੁਸੀਂ ਉਹਨਾਂ ਨਾਲ ਡਾਇਰੈਕਟਲੀ ਲਿੰਕਡ ਹੁੰਦੇ ਹੈਗੇ ਹੋ। ਸੋ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਜਦੋਂ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰ ਰਹੇ ਹੋ, ਜਦੋਂ ਤੁਸੀਂ ਆਪਣੇ ਪੈਸੇ ਨੂੰ ਮੈਨੇਜ ਕਰਾ ਰਹੇ ਹੋ
ਜੀ। ਸੋ 416-994-7272 ਸਿਮਰਨ ਸੈਣ ਜੀ ਦਾ ਨੰਬਰ ਹੈ, ਇਹਨਾਂ ਨੂੰ ਕਾਲ ਕਰ ਲਿਓ। ਸੋ ਕੱਲ ਨੂੰ ਰਾਤ ਦੇ 12 ਵਜੇ ਤੱਕ ਆਰਆਰਐਸਪੀ ਦੇ ਵਿੱਚ ਪੈਸੇ ਕਰਵਾਏ ਜਾ ਸਕਦੇ ਨੇ
ਜੀ, ਚਲ
ਤੁਹਾਨੂੰ ਮਿਲਣਾ ਜ਼ਰੂਰੀ ਹੈ ਜਾਂ ਆਨਲਾਈਨ ਵੀ ਹੋ ਸਕਦਾ ਹੈ ਜਾਂ ਵਰਚੁਅਲ ਮੀਟਿੰਗ, ਕਿਸ ਤਰ੍ਹਾਂ ਇਹ ਤੁਹਾਡੇ ਤੱਕ ਪਹੁੰਚ ਕਰਨ
ਜੀ? ਤੁਸੀਂ ਆਫਿਸ ਵੀ ਆ ਸਕਦੇ ਹੋ ਔਰ ਆਨਲਾਈਨ ਵੀ, ਅੱਜ ਸਾਰਾ ਕੁਝ ਹੀ ਪੋਸੀਬਲ ਹੈ ਜੀ, ਸਾਰਾ ਕੁਝ ਈ ਸਾਈਨ ਥਰੂ ਹੋ ਜਾਂਦਾ ਹੈ, ਡਾਕੂ ਸਾਈਨਸ ਐਵਰੀਥਿੰਗ ਬਹੁਤ ਈਜ਼ੀ ਹੋ ਗਿਆ। ਸੋ ਅਗਰ ਤੁਸੀਂ ਬਿਜ਼ੀ ਹੋ, ਨਹੀਂ ਵੀ ਆ ਸਕਦੇ, ਓਵਰ ਦਾ ਫੋਨ ਅਸੀਂ ਡਿਸਕਸ ਕਰਕੇ ਥਰੂ ਈ ਸਿਗਨੇਚਰ ਜਿਹੜਾ ਹੈਗਾ ਪਲਾਨ ਓਪਨ ਕਰ ਸਕਦੇ ਹਾਂ।
ਇਹ ਸਾਨੂੰ ਦੱਸੋ ਕਿ ਕਿੰਨੇ ਕੁ ਹਜ਼ਾਰ ਡਾਲਰ ਦੀ ਇਨਕਮ ਤੁਹਾਡੀ ਹੈਗੀ ਹੈ ਤੇ ਤੁਹਾਨੂੰ ਆਰਆਰਐਸਪੀ ਦੇ ਵਿੱਚ ਜ਼ਰੂਰੀ ਪੈਸੇ ਪਾ ਲਓ ਤਾਂ ਠੀਕ ਰਹੇਗਾ।
ਆਲਮੋਸਟ 35-40 ਤੋਂ ਉੱਪਰ ਜਿੰਨੇ ਵੀ ਲੋਕ ਨੇ 40,000 ਤੋਂ ਉੱਪਰ ਦੀ ਅਗਰ ਤੁਸੀਂ ਇਨਕਮ ਬਣਾ ਰਹੇ ਹੋ ਤੇ ਤੁਸੀਂ ਪਰ 1,000 ਪਿੱਛੇ ਆਲਮੋਸਟ $300 ਦਾ ਟੈਕਸ ਸੇਵ ਕਰ ਜਾਂਦੇ ਹੋ। ਅਗਰ ਕੋਈ ਵੀ ਪਰਸਨ ਹੈ 40,000 ਤੋਂ ਉੱਪਰ ਦੀ ਇਨਕਮ ਹੈ ਤਾਂ ਅਗਰ ਤੁਸੀਂ $10,000 ਵੀ ਪਾਉਂਦੇ ਹੈਗੇ ਤਾਂ ਤੁਸੀਂ $3,000 ਆਲਮੋਸਟ ਸੇਵ ਕਰ ਜਾਂਦੇ ਹੋ।
RRSP ਦੇ ਵਿੱਚ
RRSP ਦੀ ਲਿਮਿਟ ਤੁਹਾਡੀ ਨੋਟਿਸ ਆਫ ਅਸੈਸਮੈਂਟ ਤੇ ਲਿਖੀ ਹੋਏਗੀ। ਅਗਰ ਤੁਸੀਂ ਲਾਸਟ ਈਅਰ ਦੀ ਆਪਣੀ ਨੋਟਿਸ ਆਫ ਅਸੈਸਮੈਂਟ ਜਾਂ ਆਪਣਾ CRA ਦਾ ਅਕਾਊਂਟ ਲੌਗਇਨ ਕਰਕੇ ਦੇਖਦੇ ਹੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਲਿਮਿਟ ਕਿੰਨੀ ਹੈ। ਉਸ ਤੋਂ ਉੱਪਰ ਤੁਸੀਂ ਨਹੀਂ ਜਾਣਾ ਕਿਉਂਕਿ ਅਗਰ ਤੁਸੀਂ ਆਪਣੀ ਲਿਮਿਟ ਤੋਂ ਜ਼ਿਆਦਾ RRSP ਚ ਕੰਟਰੀਬਿਊਟ ਕਰਦੇ ਹੋ ਦੈਨ ਐਵਰੀ ਮੰਥ ਤੁਹਾਨੂੰ 1% ਜਿਹੜੀ ਹੈ ਪੈਨਾਲਿਟੀ ਪੈ ਜਾਂਦੀ ਹੈ। ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਆਪਣੀ ਨੋਟਿਸ ਆਫ ਅਸੈਸਮੈਂਟ ਚੈੱਕ ਕਰਨ ਤੋਂ ਬਾਅਦ ਜੋ ਵੀ ਤੁਹਾਡੀ ਮੈਕਸਿਮਮ ਕੰਟਰੀਬਿਊਸ਼ਨ ਹੈ ਉਸ ਤੋਂ ਉਸਦੀ ਉਹ ਤੁਹਾਡੀ ਲਿਮਿਟ ਹੈਗੀ ਹੈ ਕਿ ਉਸ ਤੋਂ ਉੱਪਰ ਆਪਾਂ ਨਹੀਂ ਜਾ ਸਕਦੇ।
ਸੋ TFSA ਵੀ ਲਿਆ ਜਾ ਸਕਦਾ ਟੈਕਸ ਨੂੰ ਬਚਾਉਣ ਦੇ ਲਈ, RRSP ਵੀ ਹਾਂਜੀ।
TFSA ਹੈਗਾ ਜਿਹੜੀ ਮਨੀ ਤੁਸੀਂ ਐਕਸਟਰਾ ਸੇਵ ਕੀਤੀ ਹੋਈ ਹੈ, ਕਿਉਂਕਿ ਜਿਹੜੀ TFSA ਚ ਮਨੀ ਪੈਣੀ ਹੈ ਉਹਦੀ ਗਰੋਥ ਉੱਤੇ ਆਪਾਂ ਨੂੰ ਟੈਕਸ ਨਹੀਂ ਲੱਗਣਾ। RRSP ਚ ਅਸੀਂ ਅਪਫਰੰਟ ਟੈਕਸ ਸੇਵ ਕਰ ਰਹੇ ਹਾਂ। ਹੁਣ ਫੋਰ ਐਗਜ਼ਾਮਪਲ ਕਿਸੇ ਬੰਦੇ ਨੇ $5,000 RRSP ਚ ਟੈਕਸ ਸੇਵ ਕਰ ਲਿਆ, ਸੋ ਜਿਹੜਾ $5,000 ਤੁਹਾਨੂੰ ਵਾਪਸ ਆ ਰਿਹਾ ਹੈਗਾ ਗਵਰਨਮੈਂਟ ਕੋਲ, ਉਹਨੂੰ TFSA ਚ ਇਨਵੈਸਟ ਕਰੋ। ਸੋ ਯਾਨੀ ਕਿ ਉਹ ਜਿਹੜਾ $5,000 ਜਦੋਂ ਗਰੋ ਕਰੇਗਾ ਉਹਦੀ ਗਰੋਥ ਤੇ ਆਪਾਂ ਨੂੰ ਟੈਕਸ ਨਹੀਂ ਲੱਗੇਗਾ। ਸੋ ਦੋਨੋਂ ਚੀਜ਼ਾਂ ਜ਼ਰੂਰੀ ਨੇ, TFSA ਵੀ RRSP ਵੀ। ਬਟ ਇਹ ਹੈ ਕਿ ਜਿਹੜੇ ਲੋ ਇਨਕਮ ਕੈਟੇਗਰੀ ਵਾਲੇ ਨੇ ਉਹਨਾਂ ਦੇ ਲਈ TFSA ਦਾ ਜ਼ਿਆਦਾ ਬੈਨੀਫਿਟ ਹੈ, ਜਿਹੜੇ ਹਾਈ ਟੈਕਸ ਬ੍ਰੈਕਟ ਵਾਲੇ ਨੇ ਉਹਨਾਂ ਦੇ ਲਈ RRSP ਜ਼ਿਆਦਾ ਬੈਨੀਫਿਸ਼ੀਅਲ ਹੈ। ਸੋ ਪਰਸਨ ਟੂ ਪਰਸਨ ਵੇਰੀ ਕਰਦਾ।
ਸੋ ਜੀ ਕੱਲ ਨੂੰ RRSP ਦੀ ਡੈਡਲਾਈਨ ਹੈ, ਸੋ ਤੁਸੀਂ RRSP ਦੇ ਵਿੱਚ ਪੈਸੇ ਪਾਓ, ਆਪਣੀ ਨੋਟਿਸ ਅਸੈਸਮੈਂਟ ਜਿਹੜਾ ਤੁਹਾਨੂੰ ਆਇਆ ਉਹ ਦੇਖ ਲਵੋ ਤੇ ਸਿਮਰਨ ਸੈਣੀ ਜੀ ਨੂੰ ਕਾਲ ਕਰ ਲਵੋ। 416-994-7272 ਇਹਨਾਂ ਨੰਬਰ ਹੈ, 416-994-7272 ਤੇ ਇਹਨਾਂ ਨੂੰ ਕਾਲ ਕਰ ਲੈਣੀ। ਥੈਂਕ ਯੂ ਸਿਮਰਨ ਜੀ।
ਥੈਂਕ ਯੂ ਗਰਵਾਲ ਜੀ,
ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਮੇਰੇ ਨਾਲ ਇਸ ਸਮੇਂ ਤੇਜਿੰਦਰ ਫਤਿਹਪੁਰ ਜੀ ਜੁੜ ਚੁੱਕੇ ਨੇ ਪੰਜਾਬ ਤੋਂ। ਤੇਜਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਗਰਵਾਲ ਸਾਹਿਬ, ਪ੍ਰੋਗਰਾਮ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ
ਜੀ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਨੇ ਤੁਹਾਡੇ?
ਬਿਲਕੁਲ ਠੀਕ ਗਰੇਵਾਲ ਸਾਹਿਬ
ਜੀ। ਆਓ, ਕਿਹੜੇ ਮੋਟੇ ਮੋਟੇ ਮਸਲੇ ਨੇ ਇਸ ਸਮੇਂ ਪੰਜਾਬ ਚ ਚੱਲ ਰਹੇ?
ਜੀ ਬਿਲਕੁਲ, ਇੱਕ ਤਾਂ 21 ਦਿਨ ਦੀ ਫਰਲੋ ਖਤਮ ਹੋਣ ਤੋਂ ਬਾਅਦ ਅੱਜ ਮੁੜ ਜੇਲ੍ਹ ਚ ਪਹੁੰਚ ਗਿਆ ਹੈ ਡੇਰਾ ਮੁਖੀ ਗੁਰਮੀਤ ਰਾਮ ਰਹੀਮ। ਤੇ ਉਧਰ ਮਣੀਪੁਰ ਚੋਣਾਂ ਨੇ ਜਿਹੜੀਆਂ ਉਹਦੇ ਪਹਿਲੇ ਪੜਾਅ ਚ ਕਾਫੀ ਵੋਟਿੰਗ ਹੈ ਜਿਹੜੀ 80% ਦੇ ਲਗਭਗ ਹੈ ਜਿਹੜੀ ਹੋਈ ਹੈ। ਤੇ ਪੰਜਾਬ ਚ ਇੱਕ ਈਸੇਵਾਲ ਗੈਂਗਰੇਪ ਹੋਇਆ ਸੀ ਲੁਧਿਆਣਾ ਲਾਗੇ, ਉਹਦੇ 6 ਆਰੋਪੀ ਨੇ ਜਿਹੜੇ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ, 4 ਮਾਰਚ ਨੂੰ ਸਜ਼ਾ ਸੁਣਾਈ ਜਾਏਗੀ। ਤੇ ਯੂਕਰੇਨ ਸੰਕਟ ਤੇ ਇੱਕ ਉੱਚ ਪੱਧਰੀ ਮੀਟਿੰਗ ਕਰ ਰਹੇ ਨੇ PM ਮੋਦੀ, ਤੇ ਯੂਕਰੇਨ ਚ ਫਸੇ ਵਿਦਿਆਰਥੀਆਂ ਦੀ ਵਾਪਸੀ ਲਈ ਕੈਪਟਨ ਵੱਲੋਂ ਮੋਦੀ ਨੂੰ ਵਿਸ਼ੇਸ਼ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਤੇ ਉਧਰ ਯੂਕਰੇਨ ਚ ਫਸੇ ਭਾਰਤੀਆਂ ਲਈ ਜਿਹੜੀ ਸਰਕਾਰ ਨੇ ਕੌਮਾਂਤਰੀ ਯਾਤਰਾ ਐਡਵਾਇਜ਼ਰੀ ਚ ਸੋਧ ਕੀਤੀ ਹੈ। ਤੇ ਪੰਜਾਬ ਚ ਚੋਣ ਨਤੀਜਿਆਂ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਤੇ ਪੰਜਾਬ ਦੇ ਜਿਹੜੇ ਇਤਿਹਾਸ ਪੜਾਇਆ ਜਾ ਰਿਹਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ, ਪੰਜਾਬ ਦੇ ਇਤਿਹਾਸ ਬਾਰੇ ਕਿਤਾਬ ਤੇ ਉੱਠੇ ਇਤਰਾਜ਼ਾਂ ਦੇ ਮਾਮਲੇ ਚ ਸਖ਼ਤ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਅੱਜ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ। ਤੇ ਪਟਿਆਲਾ ਜੇਲ੍ਹ ਚ ਗੁਰਬਾਣੀ ਦਾ ਪਾਠ ਪੜ ਰਹੇ ਨੇ ਮਜੀਠੀਆ, ਤੇ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਵੀ ਜੇਲ੍ਹ ਦੇ ਵਿੱਚ ਮਜੀਠੀਆ ਪੜ ਰਹੇ ਨੇ। ਤੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਅੱਜ ਰਾਤ ਪੋਲੈਂਡ ਲਈ ਰਵਾਨਾ ਹੋਣਗੇ VK ਸਿੰਘ
ਜੀ।
ਤੇ ਯੂਕਰੇਨ ਆਫਤ ਤੇ ਦਲਾਈ ਲਾਮਾ ਨੇ ਵੀ ਬਿਆਨ ਦਿੱਤਾ, ਸਮੱਸਿਆਵਾਂ ਦਾ ਸਭ ਤੋਂ ਸਹੀ ਹੱਲ ਗੱਲਬਾਤ ਹੈ, ਇਹ ਉਹਨਾਂ ਦਾ ਕਹਿਣਾ ਹੈ। ਜੀ ਗਰਵਾਲ ਜੀ,
ਆਓ ਪਹਿਲਾਂ ਤਾਂ ਗੁਰਮੀਤ ਰਾਮ ਰਹੀਮ ਦੀ ਗੱਲ ਸਾਡੇ ਨਾਲ ਸਾਂਝੀ ਕਰ ਦਿਓ, ਤੇ ਉਸ ਤੋਂ ਬਾਅਦ ਫਿਰ ਯੂਕਰੇਨ ਦੇ ਮੁੱਦੇ ਦੇ ਉੱਤੇ ਭਾਰਤ ਸਰਕਾਰ ਦਾ ਕੀ ਇਸ ਸਮੇਂ ਸਟੈਂਡ ਆ, ਕੀ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਜਿਹੜੇ ਵਿਦਿਆਰਥੀ ਫਸੇ ਹੋਏ ਨੇ, ਜਿਹੜੇ ਆਈਡੈਂਟੀਫਾਈ ਹੋ ਚੁੱਕੇ ਨੇ ਪੰਜਾਬ ਦੇ ਵਿਦਿਆਰਥੀ ਤੇ ਹੋਰ ਬਾਕੀ ਭਾਰਤ ਦੇ ਬਾਕੀ ਸੂਬਿਆਂ ਦੇ ਵਿਦਿਆਰਥੀ ਆ ਜਿਹੜੇ, ਉਹਨਾਂ ਦੀ ਗਿਣਤੀ ਪੰਜਾਬ ਦੇ ਮੁਕਾਬਲੇ ਕਿਤੇ ਜ਼ਿਆਦਾ, ਉਹਨਾਂ ਦੀ ਗੱਲਬਾਤ ਕਰਾਂਗੇ। ਪਹਿਲਾਂ ਗੁਰਮੀਤ ਰਾਮ ਰਹੀਮ ਦੀ ਫਰਲੋ ਖਤਮ ਹੋਣ ਤੋਂ ਬਾਅਦ ਮੁੜ ਜੇਲ੍ਹ ਦੇ ਵਿੱਚ।
ਜੀ ਬਿਲਕੁਲ ਗਰੇਵਾਲ ਸਾਹਿਬ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ 21 ਦਿਨ ਦੀ ਫਰਲੋ ਸੀ ਜਿਹੜੀ, ਉਹ ਅੱਜ ਖਤਮ ਹੋ ਗਈ ਹੈ। ਉਸ ਤੋਂ ਬਾਅਦ ਸੁਨਾਰੀਆ ਜੇਲ੍ਹ ਚ ਵਾਪਸ ਗੁਰਮੀਤ ਰਾਮ ਰਹੀਮ ਪਹੁੰਚ ਗਿਆ। ਰਾਮ ਰਹੀਮ ਦੇ ਜੇਲ੍ਹ ਪਹੁੰਚਣ ਦੇ ਮੱਦੇਨਜ਼ਰ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਗਈ ਸੀ, ਸੋ ਨੇੜੇ ਤੇੜੇ ਦੇ ਖੇਤਰ ਚ ਪੂਰੀ ਘੇਰਾਬੰਦੀ ਹੈ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਸੀ। ਸੋ ਫਰਲੋ ਖਤਮ ਹੋਣ ਤੋਂ ਬਾਅਦ ਅੱਜ ਸਵੇਰੇ 11 ਵਜੇ ਜਿਹੜਾ ਉਹਨਾਂ ਦਾ ਗੁਰੂਗ੍ਰਾਮ ਸਥਿਤ ਡੇਰਾ ਉਹਦੇ ਚੋਂ ਗੁਰਮੀਤ ਰਾਮ ਰਹੀਮ ਨਿਕਲਿਆ, ਤੇ ਲਗਭਗ ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਸੁਨਾਰੀਆ ਜੇਲ੍ਹ ਪਹੁੰਚ ਗਿਆ। ਸੋ ਬੜਾ ਵੱਡਾ ਗੱਡੀਆਂ ਦਾ ਕਾਫਲਾ ਸੀ, ਪੁਲਿਸ ਦਾ ਕਾਫਲਾ ਉਹਦੇ ਨਾਲ ਸੀ। ਸੋ ਨੇੜੇ ਦੇ ਇਲਾਕਿਆਂ 'ਚ ਸੁਰੱਖਿਆ ਲਈ ਸੈਂਕੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਤੈਨਾਤ ਕੀਤੇ ਗਏ ਸਨ। ਸੋ 7 ਫਰਵਰੀ ਨੂੰ ਗਰੇਵਾਲ ਸਾਹਿਬ ਫਰਲੋ ਦਿੱਤੀ ਸੀ, ਪਿਛਲੀ 7 ਫਰਵਰੀ ਨੂੰ। ਸੋ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ 21 ਦਿਨ ਦੀ ਫਰਲੋ ਦਿੱਤੀ ਸੀ। ਸੋ ਸਿੱਧਾ ਸਿੱਧਾ ਇਹ ਕਹਿ ਲਈਏ ਕਿ ਸਿਰਫ ਤੇ ਸਿਰਫ ਡੇਰੇ ਦੀਆਂ ਵੋਟਾਂ ਲੈਣ ਲਈ, ਜਿਹੜਾ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਕੋਈ ਵੱਡੀ ਜਿਹੜੀ ਰਾਜਨੀਤਿਕ ਡੀਲ ਹੈ, ਉਹ ਉਸ ਤਹਿਤ ਜਿਹੜਾ ਗੁਰਮੀਤ ਰਾਮ ਰਹੀਮ 21 ਦਿਨ ਲਈ ਬਾਹਰ ਆਇਆ, ਔਰ ਉਸ ਤੋਂ ਬਾਅਦ ਜਿਵੇਂ ਡੀਲ ਖਤਮ ਹੋਈ ਹੈ ਤਾਂ ਉਹ ਅੰਦਰ ਚਲਾ ਗਿਆ। ਹੁਣ ਉਸ ਤੋਂ ਬਾਅਦ ਨਤੀਜੇ ਤੈਅ ਕਰਨਗੇ, ਜੇ 10 ਤਰੀਕ ਨੂੰ ਜਿਸ ਤਰ੍ਹਾਂ ਦੀ ਡੀਲ ਹੋਈ ਹੋਵੇਗੀ, ਜੇਕਰ ਉਸ ਤਰ੍ਹਾਂ ਦੇ ਨਤੀਜੇ ਆਉਂਦੇ ਨੇ ਤਾਂ ਹੋ ਸਕਦਾ ਹੈ ਗੁਰਮੀਤ ਰਾਮ ਰਹੀਮ ਨੂੰ ਦੁਬਾਰਾ ਫਰਲੋ ਦਿੱਤੀ ਜਾਵੇ ਜਾਂ ਉਹਨੂੰ ਜ਼ਮਾਨਤ ਕਿਸੇ ਤਰ੍ਹਾਂ ਜ਼ਮਾਨਤ ਤੇ ਆ ਸਕੇ, ਕਿਉਂਕਿ ਹਰਿਆਣਾ ਸਰਕਾਰ ਨੇ ਕੋਰਟ ਦੇ ਵਿੱਚ ਐਫੀਡੈਵਿਟ ਦਿੱਤਾ ਹੈ ਕਿ ਹਾਰਡ ਕੋਰ ਅਪਰਾਧੀ ਨਹੀਂ ਹੈ ਗੁਰਮੀਤ ਰਾਮ ਰਹੀਮ, ਇਸ ਕਰਕੇ ਉਹਨੂੰ ਦੂਜੇ ਜਿਹੜੇ ਅਪਰਾਧੀ ਨੇ ਉਹਨਾਂ ਦੀ ਤਰ੍ਹਾਂ ਹੀ ਵਿਚਾਰਿਆ ਜਾਵੇ। ਸੋ 10 ਤਰੀਕ ਤੋਂ ਬਾਅਦ ਪਤਾ ਲੱਗੇਗਾ ਕਿ ਉਹਦੀ ਜ਼ਮਾਨਤ ਹੁੰਦੀ ਹੈ, ਬਾਹਰ ਆਏਗਾ ਜਾਂ ਅੰਦਰ ਹੀ ਰਹੇਗਾ ਗੁਰਮੀਤ ਰਾਮ ਰਹੀਮ।
ਸੋ ਇਹ ਆਪਣੇ ਡੇਰੇ ਤੋਂ ਹੁਣ ਜੋ ਦੁਬਾਰਾ ਜੇਲ੍ਹ ਗਏ, ਆਪਣੀ ਗੱਡੀ ਦੇ ਵਿੱਚ ਗਿਆ ਜਾਂ ਪੁਲਿਸ ਉੱਥੋਂ ਹੀ ਇਹਨੂੰ ਆਪਣੀ ਗੱਡੀ 'ਚ ਲੈ ਕੇ ਗਏ ਨੇ, ਅਤੇ ਕੀ ਇਹਦੀਆਂ ਜ਼ਿਆਦਾ ਗੱਡੀਆਂ ਆਪਣੀ ਇਹਦੇ ਆਸ ਪਾਸ ਸੀਗੀਆਂ ਜਾਂ ਫਿਰ ਪੁਲਿਸ ਦੀ ਸੁਰੱਖਿਆ ਹੇਠ ਲੈ ਕੇ ਗਏ ਨੇ ਵਾਪਸ ਇਹਨੂੰ?
ਗਰੇਵਾਲ ਸਾਹਿਬ, ਹੁਣ ਤਾਂ ਜੈਡ ਪਲੱਸ ਸਿਕਿਉਰਿਟੀ ਜਿਹੜੀ ਦਿੱਤੀ ਗਈ ਹੈ, ਸੋ ਉਹਦੇ ਵਿੱਚ ਸਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਪੁਲਿਸ ਦੀਆਂ ਗੱਡੀਆਂ ਦਾ ਜਿਹੜਾ ਕਾਫਲਾ ਸੀ, ਕੁਛ ਗੱਡੀਆਂ ਇਹਨਾਂ ਦੀਆਂ ਵੀ ਸਨ, ਪਰ ਜਦੋਂ ਜੈਡ ਪਲੱਸ ਸਿਕਿਉਰਿਟੀ ਮਿਲਦੀ ਹੈ ਤਾਂ ਉਹ ਮੈਕਸੀਮਮ ਗੱਡੀਆਂ ਨੇ ਜਿਹੜੀਆਂ ਉਹ ਸਿਕਿਉਰਿਟੀ ਦੀਆਂ ਹੀ ਹੁੰਦੀਆਂ ਨੇ। ਜੀ ਗਰੇਵਾਲ ਸਾਹਿਬ
ਜੀ, ਔਰ ਬਾਕੀ ਆਪਣੇ ਇਸ ਫਰਲੋ ਦੇ ਦੌਰਾਨ ਉਹਨਾਂ ਵੱਲੋਂ ਕੋਈ ਬਿਆਨਬਾਜ਼ੀ ਕੀਤੀ ਗਈ ਹੋਵੇ, ਉਹਨਾਂ ਵੱਲੋਂ ਆਪਣਾ ਜਿਸ ਤਰ੍ਹਾਂ ਕਿ ਉਹ ਦੀਵਾਨ ਲਾਉਂਦੇ ਨੇ, ਉਦਾਂ ਦਾ ਕੁਛ ਕੀਤਾ ਗਿਆ ਹੋਵੇ, ਕੋਈ ਭਾਸ਼ਣ, ਕੋਈ ਲੈਕਚਰ, ਕੋਈ ਹੋਰ ਬਿਆਨ ਦਿੱਤੇ ਹੋਣ?
ਨਹੀਂ ਗਰੇਵਾਲ ਸਾਹਿਬ, ਇਸ ਤਰ੍ਹਾਂ ਦਾ ਕੁਛ ਨਹੀਂ ਕੀਤਾ ਗਿਆ। ਹਾਲਾਂਕਿ ਜਦੋਂ ਬਾਹਰ ਆਇਆ ਜੇਲ੍ਹ ਚੋਂ, ਉਦੋਂ ਹੀ ਲੋਕਾਂ ਦਾ ਜਿਹੜਾ ਪ੍ਰੇਮੀਆਂ ਦਾ ਜਿਹੜਾ ਝੁਕਾਅ ਡੇਰੇ ਵੱਲ ਵੱਧ ਗਿਆ ਸੀ, ਲੋਕ ਜਾਣਾ ਸ਼ੁਰੂ ਹੋ ਗਏ ਸੀ। ਫਿਰ ਉੱਥੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਉਹਨਾਂ ਨੇ ਕਿਹਾ ਕਿ ਜਦੋਂ ਤੱਕ ਡੇਰੇ ਵੱਲੋਂ ਕੋਈ ਸੰਦੇਸ਼ ਨਹੀਂ ਜਾਰੀ ਕੀਤਾ ਜਾਂਦਾ ਤਾਂ ਤੁਸੀਂ ਕਿਸੇ ਨੇ ਡੇਰੇ ਨਹੀਂ ਆਉਣਾ। ਸੋ ਮੇਰਾ ਖਿਆਲ ਆ ਉਸ ਤੋਂ ਬਾਅਦ ਉਹਨਾਂ ਵੱਲੋਂ ਕੋਈ ਸੰਦੇਸ਼ ਜਾਰੀ ਵੀ ਨਹੀਂ ਕੀਤਾ ਗਿਆ, ਤਾਂ ਕੋਈ ਡੇਰੇ ਗਿਆ ਵੀ ਨਹੀਂ। ਸੋ ਉਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਕੀਤਾ, ਮੇਰੇ ਖਿਆਲ ਵੋਟਾਂ ਦਾ ਹੀ ਜੋੜ ਘਟਾਓ ਕਰਦੇ ਰਹੇ ਨੇ।
ਜੀ ਜੀ ਹਾਂ, ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਤੁਸੀਂ ਕੋਈ ਗੱਲਬਾਤ ਕਰਨੀ ਹੈ, ਸਾਡੇ 9 ਵਜੇ ਤੱਕ ਸਾਡਾ ਇਹ ਲਾਈਨਾਂ ਖੁੱਲ੍ਹੀਆਂ ਹੋਣਗੀਆਂ। 416-620-1778 ਸਟੂਡੀਓ ਨੰਬਰ ਹੈ, 416-620-1778 ਤੇ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ, 416-620-1778। ਸੰਧੂ ਰੈਨੋਵੇਸ਼ਨ ਦਾ ਨੰਬਰ ਦੇਣਾ ਚਾਹਾਂਗਾ, ਸੰਧੂ ਰੈਨੋਵੇਸ਼ਨ ਨੂੰ ਤੁਸੀਂ ਕਾਲ ਕਰਨੀ ਹੈ ਅਗਰ ਤੁਸੀਂ ਘਰ ਦਾ ਡਰਾਈਵੇ ਬਣਾਉਣਾ ਕੰਕਰੀਟ ਦਾ, ਜਾਂ ਕੋਈ ਵੀ ਕੰਕਰੀਟ ਦਾ ਕੰਮ ਕਰਾਉਣਾ, ਲੀਗਲ ਬੇਸਮੈਂਟ ਬਣਵਾਉਣੀ ਹੈ ਜਾਂ ਫਿਰ ਕਿਚਨ ਜਾਂ ਬਾਥਰੂਮ ਬਣਵਾਉਣਾ, ਤਾਂ ਉਹਦੇ ਲਈ ਸੰਧੂ ਰੈਨੋਵੇਸ਼ਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 437-995-0111 ਇਹਨਾਂ ਨੰਬਰ ਹੈ, 437-995-0111 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੰਧੂ ਰੈਨੋਵੇਸ਼ਨ 437-995-0111 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਔਰ ਵਿੰਡਜ਼ਰ ਦੇ ਏਰੀਆ 'ਚ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਚਾਹੁੰਦੇ ਹੋ ਤਾਂ ਜਸਵਿੰਦਰ ਸੇਖੋਂ ਦਾ ਨੰਬਰ 519-981-1589, 519-981-1589, 519-981-1579, 519-981-1589 'ਤੇ ਕਾਲ ਕਰ ਲੈਣੀ ਹੈ। ਅਤੇ ਇਮੀਗ੍ਰੇਸ਼ਨ ਦਾ ਕੋਈ ਮਸਲਾ, ਸਰਤਾਜ ਸਿੰਘ ਦਾ ਨੰਬਰ ਨੋਟ ਕਰੋ, 204-558-9750, 204-558-9750, 204-558-9750 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਕਾਲਰ ਨੇ ਸਾਡੇ ਨਾਲ ਇੱਕ ਚੀਜ਼ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ। ਵੀਰ ਜੀ, ਮੈਂ ਵੀਰ ਜੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੇ ਹਿਸਾਬ ਨਾਲ ਵੀ ਕਿਹਦੀ ਸਰਕਾਰ ਬਣ ਸਕਦੀ ਆ, ਤੇ ਬਾਕੀ ਮੈਂ ਸੁਣਿਆ ਵੀ ਜਿਹੜੀਆਂ ਮਸ਼ੀਨਾਂ ਜਿੱਥੇ ਰੱਖੀਆਂ ਹੋਈਆਂ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਦੀ ਸਿਕਿਉਰਿਟੀ ਵੀ ਉੱਥੇ ਲਾਈ ਹੋਈ ਆ ਜਿੱਥੇ ਜਿੱਥੇ ਵੀ ਰੱਖੀਆਂ। ਮਾੜਾ ਦੱਸਿਓ ਪਲੀਜ਼, ਕਿਹੜਾ ਸਰਕਾਰ ਬਣਾ ਰਿਹਾ? ਥੈਂਕ ਯੂ
ਜੀ।
ਜੀ ਗਰਵਾਲ, ਐਗਜ਼ਿਟ ਪੋਲ ਦੇ ਉਹ 7-8 ਤਰੀਕ ਤੋਂ ਐਗਜ਼ਿਟ ਪੋਲ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ, ਪਰ ਜਿੰਨੇ ਵੀ ਸਰਵੇ ਹੋਏ ਨੇ ਸਾਰਿਆਂ ਨੇ ਲਾਰਜੈਸਟ ਪਾਰਟੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ ਹੀ ਦੱਸਿਆ। ਸੋ ਸੀਟਾਂ ਕਿੰਨੀਆਂ ਕਾਉਂਦੀਆਂ ਨੇ, ਡੇਰਾ ਸਰਸਾ ਦਾ ਇਫੈਕਟ ਕਿੰਨਾ ਕੁ ਹੋਏਗਾ ਉਹ ਕੁਝ ਦਿਨਾਂ ਬਾਅਦ ਪਤਾ ਲੱਗੇਗਾ। ਔਰ ਗਰੇਵਾਲ ਸਾਹਿਬ, ਮੈਂ ਇੱਕ ਹੋਰ ਗੱਲ ਦੱਸਦੇ, ਜਿਹੜਾ ਇਹਨਾਂ ਨੇ ਇੱਕ ਸਵਾਲ ਹੋਰ ਕੀਤਾ ਸੀ ਕਿ ਆਪਦੀ ਸਿਕਿਉਰਿਟੀ ਲਾਈ ਹੈ, ਉਹ ਸਿਕਿਉਰਿਟੀ ਨਹੀਂ ਲਾਈ, ਜਿੰਨੇ ਵੀ ਵਿਧਾਇਕ ਨੇ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਨੇ ਆਪੋ ਆਪਣੇ ਜਿਹੜੇ ਗਾਂ ਵਰਕਰ ਨੇ ਉਹਨਾਂ ਨੂੰ ਦਿਨ ਰਾਤ ਬਿਠਾਇਆ ਹੋਇਆ ਹੈ ਜਿੱਥੇ EVF ਮਸ਼ੀਨਾਂ ਨੇ ਉਹਦੇ ਬਾਹਰ ਉੱਥੋਂ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਟੈਂਟ ਲਾ ਕੇ ਜਾਂ ਜੇ ਉੱਥੇ ਕਮਰੇ ਹੈਗੇ ਨੇ ਤਾਂ ਉੱਥੇ ਉਹ ਪਹਿਰਾ ਦੇ ਰਹੇ ਨੇ ਤਾਂ ਕਿ ਮਸ਼ੀਨਾਂ ਦੇ ਵਿੱਚ ਕੋਈ ਗੜਬੜ ਨਾ ਕੀਤੀ ਜਾਵੇ। ਸੋ ਸਾਰੇ ਪਾਰਟੀਆਂ ਦੇ ਬੰਦੇ ਨੇ ਜਿਹੜੇ ਉੱਥੇ ਬੈਠੇ ਨੇ। ਔਰ ਦੂਜੀ ਗੱਲ ਇਹ ਹੈ ਗਰੇਵਾਲ ਸਾਹਿਬ ਕਿ ਡੇਰਾ ਸਰਸਾ ਦਾ ਜੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਇਫੈਕਟ ਨਹੀਂ ਪੈਣਾ, ਕਿਉਂਕਿ ਕੱਲ ਇੱਕ ਕੱਟੜ ਡੇਰਾ ਪ੍ਰੇਮੀ ਸੀਗਾ ਤੇ ਉਹ ਮੈਨੂੰ ਪਟਿਆਲਾ ਦੇ ਵਿੱਚ ਹੀ ਮਿਲਿਆ ਤਾਂ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਵੋਟਾਂ ਪਾਈਆਂ ਨੇ, ਉਹ ਕਹਿੰਦਾ ਜੀ ਮੈਂ ਝਾੜੂ ਨੂੰ ਵੋਟ ਪਾਈ ਹੈ। ਤੇ ਮੈਂ ਉਹਨੂੰ ਪੁੱਛਿਆ ਵੀ ਝਾੜੂ ਨੂੰ ਵੋਟ ਕਿਉਂ ਪਾਈ ਹੈ, ਤੁਹਾਡੇ ਤਾਂ ਉਧਰੋਂ ਡੇਰੇ ਵੱਲੋਂ ਉਹਨਾਂ ਨੂੰ ਵੋਟਾਂ ਪਾਉਣ ਦਾ ਸੁਨੇਹਾ। ਕਹਿੰਦਾ ਸੁਨੇਹੇ ਤਾਂ ਮਿਲੇ ਸੀ ਪਰ ਮੈਂ ਪਹਿਲੇ ਮਨ ਬਣਾਇਆ ਸੀ, ਪਰ ਐਤਕੀ ਕਹਿੰਦਾ ਬਹੁਤੇ ਲੋਕਾਂ ਨੇ ਗੌਲੀ ਨੀ ਗੱਲ ਡੇਰੇ ਦੀ।
ਅੱਛਾ, ਸੋ ਬਹੁਤਾ ਫਰਕ ਨੀ ਪੈਣ ਵਾਲਾ
ਜੀ, ਮੈਨੂੰ ਲੱਗਦਾ ਕਿ ਬਹੁਤਾ ਫਰਕ ਨਹੀਂ ਪੈਣਾ ਗਰੇਵਾਲ ਸਾਹਿਬ
ਜੀ। ਤੇਜਿੰਦਰ, ਦੀਪ ਸਿੱਧੂ ਦੀਆਂ ਜਿਹੜੀਆਂ ਗੱਲਾਂ ਨੇ ਹਜੇ ਉਹ ਚੱਲੀ ਜਾ ਰਹੀਆਂ ਨੇ, ਸਵਾਲ ਤੇ ਸਵਾਲ ਖੜੇ ਹੋ ਰਹੇ ਨੇ, ਲੋਕਾਂ ਵੱਲੋਂ ਸਵਾਲ ਜ਼ਿਆਦਾ ਖੜੇ ਹੋ ਰਹੇ ਨੇ, ਪ੍ਰਸ਼ਾਸਨ ਵੱਲੋਂ ਜਾਂ ਕਿਸੇ ਇਨਵੈਸਟੀਗੇਸ਼ਨ ਵੱਲੋਂ ਜਾਂ ਪਰਿਵਾਰ ਵੱਲੋਂ ਕੋਈ ਸਵਾਲ ਇੱਦਾਂ ਦੇ ਖੜੇ ਨਹੀਂ ਹੋ ਰਹੇ ਗੇ। ਸੋ ਕੀ ਇਸ ਸਮੇਂ ਕੀ ਚਰਚਾ ਚੱਲਦੀ ਹੈ ਦੀਪ ਸਿੱਧੂ ਦੇ ਬਾਰੇ ਚ?
ਗਰੇਵਾਲ ਸਾਹਿਬ, ਪਿਛਲੇ ਦੋ ਤਿੰਨ ਦਿਨਾਂ ਚ ਕੋਈ ਚਰਚਾ ਨੀ ਚੱਲ ਰਹੀ ਦੀਪ ਸਿੱਧੂ ਬਾਰੇ, ਕੋਈ ਖਾਸ ਉਹਨਾਂ ਦੇ ਪਰਿਵਾਰ ਨੇ ਕਿਹਾ ਹੋਵੇ ਜਾਂ ਉਹਦੀ ਜਿਹੜੀ ਪਹਿਲੀ ਪਤਨੀ ਸੀ ਜਾਂ ਉਹਦੀ ਧੀ ਸੀ ਉਹਨੇ ਜਾਂ ਉਹਦੇ ਭਰਾ ਨੇ, ਸਿਰਫ ਉਹਦੇ ਭਰਾ ਨੇ ਉਸੇ ਦਿਨ ਸਪੀਚ ਦਿੱਤੀ ਸੀ, ਆਪਾਂ ਸਾਰਿਆਂ ਨੇ ਸੁਣ ਲਈ ਹੈ, ਜਿਸ ਦਿਨ ਉਹਦਾ ਸ਼ਰਧਾਂਜਲੀ ਸਮਾਗਮ ਸੀਗਾ, ਭੋਗ ਸੀ ਤੇ ਦੀਪ ਸਿੱਧੂ ਦੇ ਭਰਾ ਨੇ ਤੇ ਉਦਣ ਸਾਰੇ ਜਿਹੜੇ ਬੁਲਾਰੇ ਨੇ ਬੋਲੇ ਨੇ, ਸਿਮਰਜੀਤ ਸਿੰਘ ਮਾਨ ਤੋਂ ਲੈ ਕੇ ਸਾਰੇ ਬੁਲਾਰਿਆਂ ਨੇ ਜਿਹੜਾ ਸ਼ਰਧਾਂਜਲੀ ਭੇਂਟ ਕੀਤੀ ਆ। ਉਸ ਇਹਨਾਂ ਬੁਲਾਰਿਆਂ ਨੇ ਸ਼ੰਕਾ ਜ਼ਾਹਰ ਕੀਤੀ ਸੀ ਕਿ ਉਹਦਾ ਕਤਲ ਕੀਤਾ ਗਿਆ, ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਇਹ ਨੋਰਮਲ ਐਕਸੀਡੈਂਟ ਨਹੀਂ ਹੈਗਾ, ਪਰ ਇਹਦੇ ਬਾਰੇ ਅਜੇ ਤੱਕ ਹੋਰ ਕੋਈ ਵੱਡਾ ਖੁਲਾਸਾ ਜਿਹੜਾ ਉਹ ਸਾਹਮਣੇ ਨਹੀਂ ਆਇਆ, ਕਿਉਂਕਿ ਇਸ ਦੌਰਾਨ ਹੀ ਭਾਖੜਾ ਡੈਮ ਦੀ ਜਿਹੜੀ ਪ੍ਰਬੰਧਕੀ ਦੇ ਵਿੱਚੋਂ ਪੰਜਾਬ ਦੀ ਜਿਹੜੀ ਨੁਮਾਇੰਦਗੀ ਪੰਜਾਬ ਹਰਿਆਣਾ ਦੀ ਖਤਮ ਕਰਨ ਵਾਲਾ ਵਿਵਾਦ ਆ ਜਿਹੜਾ ਉਹ ਚੱਲ ਪਿਆ ਸੀ, ਉਸ ਤੋਂ ਬਾਅਦ ਯੂਕਰੇਨ ਵਾਲਾ ਚੱਲ ਪਿਆ। ਸੋ ਰੋਜ਼ ਜਦੋਂ ਕੋਈ ਨਾ ਕੋਈ ਨਵਾਂ ਕੋਈ ਹਾਦਸਾ ਹੁੰਦਾ ਹੈ ਤਾਂ ਸੋ ਲੋਕਾਂ ਦਾ ਝੁਕਾਅ ਉਸ ਪਾਸੇ ਤੁਰ ਪੈਂਦਾ। ਹੁਣ ਪਿਛਲੇ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਦੀਪ ਸਿੱਧੂ ਬਾਰੇ ਕੋਈ ਬਹੁਤੀ ਹਲਚਲ ਨਹੀਂ ਹੈ।
ਸੋ ਭਾਖੜਾ ਡੈਮ ਦੇ ਵਿਵਾਦ ਬਾਰੇ ਮੈਂ ਅੱਗੇ ਜਾਣਾ ਚਾਹਾਂਗਾ, ਲੇਕਿਨ ਜਿਹੜੇ ਕੀ ਇਹ ਸਹੀ ਹੈ ਕਿ ਉਹਦੀ ਜਿਹੜੀ ਪਹਿਲੀ ਘਰਵਾਲੀ ਸੀਗੀ ਉਸਨੇ ਉਸਦਾ ਮੂੰਹ ਵੀ ਨਹੀਂ ਦੇਖਿਆ ਗਾ ਤੇ ਉਸਨੂੰ ਉਸਦੀ ਲਾਸ਼ ਤੱਕ ਜਦੋਂ ਉਸਦਾ ਸੰਸਕਾਰ ਕੀਤਾ ਉੱਥੇ ਤੱਕ ਵੀ ਪਹੁੰਚਣ ਦਾ ਉਹਨੂੰ ਮੌਕਾ ਨਹੀਂ ਮਿਲਿਆ ਗਾ?
ਬਿਲਕੁਲ ਗਰੇਵਾਲ ਸਾਹਿਬ, ਕਿਉਂਕਿ ਉਸ ਦਿਨ ਜਿੱਦਣ ਸੰਸਕਾਰ ਸੀ ਉਦਣ ਵੀ ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਠੇ ਹੋਏ ਸੀ, ਸੋ ਬਹੁਤ ਸਾਰੇ ਲੋਕ ਨੇ ਜਿਹੜੇ ਜਾ ਨਹੀਂ ਸਕੇ ਔਰ ਟਾਈਮ ਦੀ ਘਾਟ ਹੋਣ ਕਰਕੇ, ਕਿਉਂਕਿ ਸ਼ਾਮ ਹੋ ਗਈ ਸੀ ਸੰਸਕਾਰ ਹੁੰਦੇ ਹੁੰਦੇ, ਇਸ ਕਰਕੇ ਬਹੁਤੀ ਉਹਨਾਂ ਨੇ ਕਿਸੇ ਨੇ ਇੰਤਜ਼ਾਰ ਵੀ ਨਹੀਂ ਕੀਤਾ ਤੇ ਸਿੱਧਾ ਜਦੋਂ ਪੋਸਟਮਾਰਟਮ ਤੋਂ ਬਾਅਦ ਫਿਰ ਉੱਥੇ ਸੰਸਕਾਰ ਲਈ ਲੈ ਗਏ ਸਨ। ਸੋ
ਇਹ ਦੱਸਿਆ ਜਾਂਦਾ ਤਿੰਦਰ ਕਿ ਉਹਦਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ, ਕਿਸੇ ਨੇ ਹੋਰ ਵੀ ਉਹਦਾ ਮੂੰਹ ਨਹੀਂ ਦੇਖਿਆ ਗਾ ਦੀਪ ਸਿੱਧੂ ਦਾ?
ਗਰੇਵਾਲ ਸਾਹਿਬ, ਉੱਥੇ ਜੇ ਸ਼ਮਸ਼ਾਨ ਘਾਟ ਦੀ ਗੱਲ ਕਰੀਏ ਤਾਂ ਉੱਥੇ ਇਸੇ ਤਰ੍ਹਾਂ ਹੀ ਸੀਗਾ, ਪਰ ਜੋ ਕਹਿੰਦੇ ਕਿ ਉਸ ਤੋਂ ਪਹਿਲਾਂ ਜਦੋਂ ਉਹਦਾ ਪੋਸਟਮਾਰਟਮ ਹੋਇਆ ਉਸ ਤੋਂ ਬਾਅਦ ਸ਼ਾਇਦ ਉਹਦੇ ਜਿਹੜੇ ਕੁਛ ਕਰੀਬੀਆਂ ਨੇ ਮੂੰਹ ਜ਼ਰੂਰ ਦੇਖਿਆ, ਕਿਉਂਕਿ ਜਦੋਂ ਉੱਥੇ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜੀ ਵੀਡੀਓ ਸੀਗੀ ਜਾਂ ਉਹ ਤਾਂ ਸ਼ਰੇਆਮ ਸੀਗੀ ਜੀ, ਉਹ ਸ਼ਰਟ ਵੀ ਉਤਾਰੀ ਹੋਈ ਸੀ ਤਾਂ ਮੂੰਹ ਵੀ ਕਲੀਅਰ ਸੀਗਾ। ਸੋ ਇਸ ਤਰ੍ਹਾਂ ਦੀ ਗੱਲ ਨਹੀਂ, ਇੱਥੇ ਆ ਕੇ ਵੀ ਉਹਦੇ ਪਰਿਵਾਰ ਕੋਲ ਜਦੋਂ ਅੰਤਿਮ ਰਸਮਾਂ ਤਾਂ ਉਹਦੇ ਪਰਿਵਾਰ ਨੇ ਹੀ ਕੀਤੀਆਂ ਨਾ ਜੀ, ਪਹਿਲਾਂ ਘਰ ਨੂੰ ਲਿਆਂਦਾ ਗਿਆ।
ਕਈ ਇਹ ਵੀ ਸਵਾਲ ਕਰਦੇ ਨੇ ਕਿ ਜੇ ਉਹ ਹੋਟਲ ਚੋਂ ਚੈੱਕਅਪ ਕਰਕੇ ਪੰਜਾਬ ਆ ਰਹੇ ਸੀ ਰੀਨਾ ਰਾਏ ਤੇ ਇਹ ਦੋਨੇ, ਤੇ ਗੱਡੀ ਦੇ ਵਿੱਚ ਕੋਈ ਟੈਚੀ ਸੂਟਕੇਸ ਕੋਈ ਸਮਾਨ ਉਹਨਾਂ ਦਾ ਉਹ ਤਾਂ ਹੋਣਾ ਹੀ ਆ, ਉਹ ਵੀ ਨਹੀਂ ਸੀਗੇ ਕਹਿੰਦੇ ਇਸ ਗੱਡੀ ਦੇ ਵਿੱਚ ਕੁਛ ਵੀ?
ਗਰੇਵਾਲ ਸਾਹਿਬ, ਗੱਡੀ ਦੇ ਵਿੱਚ ਸਮਾਨ ਸੀ ਜਾਂ ਨਹੀਂ ਕੁਛ, ਕਈ ਸ਼ਰਾਬ ਨੂੰ ਕਹਿੰਦੇ ਨੇ ਕਿ ਕਿਸੇ ਨੇ ਰੱਖਤੀ ਹੋਣੀ ਜੀ ਸ਼ਰਾਬ, ਤੇ ਜਿਹੜਾ ਗੱਡੀ ਦੇ ਵਿੱਚ ਸਮਾਨ ਹੈ ਸੀ ਜਾਂ ਨਹੀਂ, ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਉਹ ਟੋਲ ਟੈਕਸ ਤੋਂ ਲੰਘ ਕੇ ਆਏ ਆ ਉਦੋਂ ਦੀਪ ਸਿੱਧੂ ਇਕੱਲਾ ਸੀਗਾ ਤੇ ਉਹ ਰੀਨਾ ਰਾਏ ਨਾਲ ਨਹੀਂ ਸੀ, ਪਰ ਗੱਲ ਤਾਂ ਇਹ ਹੈ ਕਿ ਐਕਸੀਡੈਂਟ ਵੀ ਉੱਥੇ ਹੋਇਆ ਤੇ ਦੀਪ ਸਿੱਧੂ ਦੀ ਗੱਡੀ ਦੇ ਹੀ ਹੋਇਆ ਤੇ ਦੀਪ ਸਿੱਧੂ ਦੀ ਹੀ ਮੌਤ ਹੋਈ ਹੈ, ਇਹਨੂੰ ਤੇ ਆਪਾਂ ਝਠਲਾ ਨਹੀਂ ਸਕਦੇ। ਉਹ ਹਾਦਸਾ ਸੀ ਜਾਂ ਹਾਦਸਾ ਕ੍ਰੀਏਟ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ, ਸੋ ਜੇਕਰ ਇਹਦੀ ਉੱਚ ਪੱਧਰੀ ਜਾਂਚ ਹੋਏਗੀ ਫਿਰ ਹੀ ਗੱਲ ਸਾਹਮਣੇ ਆਏਗੀ ਕਿ ਵਾਕਈ ਉਹ ਇੱਕ ਸੜਕੀ ਹਾਦਸਾ ਹੈ ਜਾਂ ਇੱਕ ਉਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਜਿਹੜਾ ਹਾਦਸਾ ਕ੍ਰੀਏਟ ਕੀਤਾ ਗਿਆ।
ਸੋ ਮੈਂ ਇੱਕ ਕਮਰਸ਼ੀਅਲ ਬ੍ਰੇਕ ਲੈ ਲਵਾਂ, ਉਸ ਤੋਂ ਬਾਅਦ ਆਪਾਂ ਭਾਖੜਾ ਡੈਮ ਦੇ ਵਿਵਾਦ ਬਾਰੇ ਉਹਦੇ ਪ੍ਰਬੰਧਕੀ ਢਾਂਚੇ ਦੇ ਬਾਰੇ 'ਚ ਕੋਈ ਚੇਂਜਸ ਕੀਤੀਆਂ ਗਈਆਂ ਨੇ। ਬਹੁਤ ਸਾਰੇ ਪੰਜਾਬੀ ਮਹਿਸੂਸ ਕਰ ਰਹੇ ਨੇ ਕਿ ਸਾਡਾ ਹੱਕ ਇਸ ਸਮੇਂ ਹੋਇਆ ਜਾ ਰਿਹਾ ਵਾ, ਇਹਦੇ 'ਤੇ ਤੌਰ 'ਤੇ ਥੋੜ੍ਹਾ ਜਿਹਾ ਵਿਸਤਾਰ ਜਾਣਨਾ ਚਾਹਾਂਗਾ, ਲੇਕਿਨ ਕੁਝ ਕਮਰਸ਼ੀਅਲ ਤੋਂ ਬਾਅਦ ਦੇ ਵਿੱਚ।
ਬਸ ਇੰਨੀ ਜੀ ਗੱਲ ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ ਰੈਕਸਟੇਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ ਘਬਰਾਉਣਾ ਤਾਂ ਬਿਲਕੁਲ ਹੀ ਨਹੀਂ ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ ਕਾਰ ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-745-9596 ਤੇ ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ ਜੋ ਕਿ ਰੈਕਸਟੇਲ ਦੇ ਵਿੱਚ ਮੌਜੂਦ ਹੈ ਹੋਰ ਤਾਂ ਹੋਰ ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ ਰੈਕਸਟੇਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ 416-745-9596 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-745-9596
ਤੁਸੀਂ ਫਾਈਨੈਂਸ ਦੀ ਭਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ ਓਲਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-449-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
ਟਰੰਪ ਟਰਾਂਸਪੋਰਟ ਲੋਕਲ ਕੰਟੇਨਰ ਵਰਕ ਦੇ ਲਈ ਓਨਰ ਆਪਰੇਟਰ ਹਾਇਰ ਕਰ ਰਹੇ ਨੇ ਕਾਲ ਕਰੋ 416-816-4516 ਤੇ ਤੁਹਾਡੇ ਪਾਸ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ 416-816-4516 ਤੇ ਕਾਲ ਕੀਤੀ ਜਾ ਸਕਦੀ ਹੈ
ਜਿਹੜੇ ਪ੍ਰਮੁੱਖ ਖਬਰ ਸਾਹਿਬ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਨੂੰ BBMB ਕਹਿੰਦੇ ਨੇ ਉਹਦੇ ਜਿਹੜੇ ਨਿਜ਼ਮ ਬਦਲੇ ਗਏ ਨੇ ਮੈਂਬਰ ਲਾਉਣ ਦੇ ਲਈ ਅਤੇ ਉਹਦੇ 'ਚ ਇਸ ਸਮੇਂ ਪੰਜਾਬ ਦੀ ਮੈਜੋਰਟੀ ਆ ਜਿਹੜੀ ਉਹ ਖਤਮ ਹੋਈ ਹੈ ਇਹਦੇ ਬਾਰੇ 'ਚ ਤੇਜਿੰਦਰ ਫਤਿਹਪੁਰ ਸਾਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸਣਗੇ ਜੀ ਤੇਜਿੰਦਰ
ਗਰੇਵਾਲ ਸਾਹਿਬ ਬਿਲਕੁਲ BBMB ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹੜਾ ਉਹਦੇ ਵਿੱਚ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਹੈ ਉਹ ਜਗ੍ਹਾ ਵੀ ਪੰਜਾਬ ਚ ਹੈ ਸੋ ਪੰਜਾਬ ਦੀ ਨੁਮਾਇੰਦਗੀ ਸੀ ਤੇ ਹਰਿਆਣਾ ਦੀ ਨੁਮਾਇੰਦਗੀ ਸੀ ਸੋ ਜਿਵੇਂ ਇਹ ਯੂਕਰੇਨ ਵਾਲਾ ਮਸਲਾ ਚੱਲਿਆ ਤਾਂ ਲੋਕਾਂ ਦਾ ਧਿਆਨ ਉਧਰ ਹੈ ਤੇ ਕਿਸੇ ਨੇ ਬਹੁਤਾ ਗੌਲਿਆ ਨਹੀਂ ਤੇ ਚੁੱਪ ਚਪੀਤੇ ਉਹਦੇ ਵਿੱਚੋਂ ਪੰਜਾਬ ਤੇ ਹਰਿਆਣਾ ਦੀ ਜਿਹੜੀ ਨੁਮਾਇੰਦਗੀ ਹੈ ਉਹ ਖਤਮ ਕਰਕੇ ਅਮੈਂਡਮੈਂਟ ਕਰਕੇ ਸਿੱਧੇ ਤੌਰ ਤੇ ਜਿਹੜੀ ਕੇਂਦਰ ਨੇ ਆਪਣੇ ਹੱਥ ਲੈ ਲਈ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਅਪਲਾਈ ਕਰ ਸਕਦਾ ਹੈ ਉਹਦਾ ਮੈਂਬਰ ਬਣਨ ਲਈ ਸੋ ਸਿੱਧੇ ਤੌਰ ਤੇ ਉਹਨਾਂ ਨੇ ਜਿਹੜਾ ਪੰਜਾਬ ਦੇ ਹੱਕਾਂ ਤੇ ਜਾਂ ਹਰਿਆਣਾ ਦੇ ਹੱਕਾਂ ਤੇ ਜਿਹੜਾ ਡਾਕੇ ਵਾਲੀ ਗੱਲ ਹੈ ਪਰ ਇਹਦੇ ਬਾਰੇ ਹਰਿਆਣਾ ਬਿਲਕੁਲ ਨਹੀਂ ਬੋਲ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਆਲਰੇਡੀ BJP ਦੀ ਸਰਕਾਰ ਹੈ ਤੇ ਕੇਂਦਰ ਦੀ BJP ਸਰਕਾਰ ਨੇ ਇਹ ਫੈਸਲਾ ਕੀਤਾ ਸੋ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਗਰੇਵਾਲ ਸਾਹਿਬ ਪਾਣੀਆਂ ਤੇ ਜਿਹੜਾ ਥੋੜਾ ਬਹੁਤਾ ਪੰਜਾਬ ਦਾ ਹੱਕ ਹੈ ਉਹ ਵੀ ਖੁੱਸ ਜੇਗਾ ਸੋ ਇਹ ਛੋਟੀ ਗੱਲ ਨਹੀਂ ਹੈ ਕਿ BBMB ਬੋਰਡ ਬਹੁਤ ਵੱਡਾ ਹੈ ਉਸ ਬੋਰਡ ਦੇ ਵਿੱਚੋਂ ਪੰਜਾਬ ਦੀ ਤੇ ਹਰਿਆਣਾ ਦੀ ਨੁਮਾਇੰਦਗੀ ਹੀ ਖਤਮ ਕਰ ਦਿੱਤੀ ਜਾਵੇ ਕਿਉਂਕਿ ਪੰਜਾਬ ਤੇ ਹਰਿਆਣਾ ਨਾਲ ਸਿੱਧੇ ਤੌਰ ਤੇ ਸੰਬੰਧ ਹੈ ਪਰ ਕੇਂਦਰ ਨੇ ਇਹ ਸਾਰੇ ਨੇ ਜਿਹੜੇ ਰੂਲ ਚੇਂਜ ਕਰਕੇ ਆਪਣੇ ਹੱਥ ਦੇ ਵਿੱਚ ਉਹਦੀ ਨੁਮਾਇੰਦਗੀ ਹੈ ਜਿਹੜੀ ਉਹਨਾਂ ਨੇ ਲੈ ਲਈ ਹੈ ਸੋ ਕਿਸੇ ਨੂੰ ਵੀ BBMB ਬੋਰਡ ਦਾ ਜਿਹੜਾ ਹੁਣ ਮੈਂਬਰ ਹੈ ਲਾ ਸਕਦੇ ਨੇ ਤਾਂ ਸੁਭਾਵਿਕ ਹੈ ਕਿ ਉਹ ਆਪਣੇ ਕਿਸੇ ਚਹੇਤੇ ਨੂੰ ਮੈਂਬਰ ਲਾਉਣਗੇ ਤੇ ਫਿਰ ਉਹਨਾਂ ਤੋਂ ਉਹੀ ਕੰਮ ਕਰਾਉਣਗੇ ਜੋ ਕੇਂਦਰ ਚਾਹੁੰਦੀ ਹੈ ਤੇ ਉਹ ਉਹਨਾਂ ਨੂੰ ਕਰਨੇ ਵੀ ਪੈਣਗੇ ਪਰ ਇਹਦੇ ਵਿੱਚ ਫਿਰ ਮੁੜ ਕੇ ਪੰਜਾਬ ਦੀ ਕੋਈ ਦਖਲ ਅੰਦਾਜ਼ੀ ਹੈ ਜਿਹੜੀ ਉਹ ਨਹੀਂ ਰਹਿ ਜਾਣੀ ਸੋ ਇਹ ਬੜਾ ਵੱਡਾ ਕਿਉਂਕਿ ਪਾਣੀਆਂ ਦੇ ਲੰਮੇ ਸਿਰ ਸਮੇਂ ਤੋਂ ਜਿਹੜੀ ਲੜਾਈ ਹੈ ਚੱਲਦੀ ਆ ਰਹੀ ਹੈ ਚਾਹੇ ਆਪਾਂ SYL ਨਹਿਰ ਦੀ ਗੱਲ ਕਰ ਲਈਏ ਹਾਲਾਂਕਿ ਜਦੋਂ ਪਿਛਲੀ ਅਕਾਲੀ ਸਰਕਾਰ ਸੀ ਤਾਂ ਉਹਨਾਂ ਨੇ SYL ਨਹਿਰ ਦੀਆਂ ਜਿਹੜੀਆਂ ਜਿਹਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਸੀ ਉਹਨਾਂ ਦੀਆਂ ਰਜਿਸਟਰੀਆਂ ਵਾਪਸ ਉਹਨਾਂ ਦੇ ਨਾਮ ਤੇ ਕਰਤੀਆਂ ਸੀ ਵੀ ਲਓ ਜਿਹੜੇ ਉਦੋਂ ਮਜੀਠੀਏ ਨੇ ਕਿਹਾ ਕਿ ਮੈਂ ਇੱਕ ਦੇਖਿਆ ਕਿ ਅਖਬਾਰ ਪੜ੍ਹੀ ਕਿ ਇੱਕ ਬੰਦਾ ਕਹਿੰਦਾ ਜਦੋਂ ਮੈਂ ਰਾਤ ਨੂੰ ਸੁੱਤਾ ਤੇ ਮੈਂ 4 ਕਿੱਲਿਆਂ ਦਾ ਮਾਲਕ ਸੀ ਜਦੋਂ ਮੈਂ ਉੱਠਿਆ ਤੇ ਮੈਂ 15-20 ਕਿੱਲਿਆਂ ਦਾ ਮਾਲਕ ਬਣ ਗਿਆ ਰਾਤੋ ਰਾਤ ਮੇਰੇ ਨਾਮ ਤੇ ਜ਼ਮੀਨ ਹੋ ਗਈ ਉਹ ਗਰੇਵਾਲ ਸਾਹਿਬ ਕਾਗਜ਼ਾਂ 'ਚ ਹੀ ਹੋਈ ਸੀ ਕਿਸੇ ਨੇ ਵਾਹੀ ਨਹੀਂ ਕਿਉਂਕਿ ਇੰਨੀ ਡੂੰਘੀ ਹੈ ਉਹਦੇ ਵਿੱਚ 1 ਕਿੱਲਾ ਜ਼ਮੀਨ ਨਹੀਂ ਹੈ ਜਿੰਨੇ ਦੀ ਉੱਥੇ ਮਿੱਟੀ ਪੈ ਜਾਣੀ ਹੈ ਸੋ ਉਹ ਉਸ ਤੋਂ ਬਾਅਦ ਫਿਰ ਵਿਵਾਦ ਉੱਠਿਆ ਸੀ ਫਿਰ ਧਰਨੇ ਲੱਗੇ ਸਾਰਾ ਕੁਛ ਹੋਇਆ ਪਰ ਹਾਲੇ ਤੱਕ ਵੀ ਪੰਜਾਬ ਦੇ ਸਿਰ ਹੈ ਜਿਹੜਾ SYL ਨਹਿਰ ਦਾ ਖਤਰਾ ਚੱਲ ਰਿਹਾ ਸੀ ਕਿ ਤਲਵਾਰ ਹੈ ਜਿਹੜੀ ਲਟਕ ਰਹੀ ਸੀ ਪਰ ਹੁਣ ਜਿਹੜਾ ਨਵਾਂ ਇੱਕ ਹਾਂਸੀ ਬਟਾਣਾ ਨਹਿਰ ਦਾ ਵੀ ਮੁੱਦਾ ਗਰੇਵਾਲ ਸਾਹਿਬ ਇੱਕ SYL ਨਹਿਰ ਦਾ ਮੁੱਦਾ ਹੈ ਔਰ ਇਹ ਹੁਣ ਨਵਾਂ ਮਾਮਲਾ ਹੈ ਜਿਹੜਾ BBMB ਬੋਰਡ ਵਾਲਾ ਇਹ ਕੇਂਦਰ ਸਰਕਾਰ ਨੇ ਇੱਕ ਹੋਰ ਤਲਵਾਰ ਹੈ ਜਿਹੜੀ ਪੰਜਾਬ ਦੇ ਸਿਰ ਤੇ ਲਟਕਾਤੀ ਹੈ ਸੋ ਪੰਜਾਬ ਦੇ ਕੋਲੋਂ ਹੌਲੀ ਹੌਲੀ ਕਰਕੇ ਸਾਰੇ ਹੱਕ ਨੇ ਜਿਹੜੇ ਉਹ ਖੋਏ ਜਾ ਰਹੇ ਹੈ
ਜੀ ਕਾਲਰ ਨੇ ਸਾਡੇ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਚੰਡੀਗੜ੍ਹ ਚ ਆਪਣੇ ਪੰਜਾਬ ਦੇ ਮੁਲਾਜ਼ਮਾਂ ਨੂੰ ਛੱਡ ਕੇ ਹਰਿਆਣੇ ਜਾਂ ਹੋਰ ਸਟੇਟਾਂ ਦੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਡਿਪਾਰਟਮੈਂਟ
ਦੇ ਵਿਚ ਜੀ
ਉੱਥੇ ਜਿੰਨੇ ਡਿਪਾਰਟਮੈਂਟ ਸੀ ਮੋਸਟਲੀ ਸਾਰਿਆਂ ਚ ਪੰਜਾਬ ਛੱਡ ਕੇ ਹਰਿਆਣੇ ਜਾਂ ਹੋਰ ਸਟੇਟਾਂ ਦੀ ਭਰਤੀ ਕੀਤੀ ਗਈ ਹੈ
ਠੀਕ ਹੈ ਇਹਦੇ ਬਾਰੇ ਵੀ ਥੈਂਕ ਯੂ ਤੁਹਾਡੀ ਗੱਲ ਜੀ ਤੇਜਿੰਦਰ ਇਹਦੇ ਬਾਰੇ ਵੀ ਦੱਸ ਸਕਦੇ ਹੋਰ ਕੋਈ ਸਾਡਾ ਸਰੋਤਾ ਕੋਈ ਗੱਲ ਕਰਨੀ ਚਾਹੇ ਕਿ ਜਿਹੜਾ BBMB ਦੇ ਮੈਂਬਰ ਲਾਉਣ ਦੇ ਰੂਲ ਚ ਚੇਂਜ ਕੀਤੀ ਗਈ ਹੈ ਕੋਈ ਇਹਦੇ ਬਾਰੇ ਕੋਈ ਹੋਰ ਪੜ੍ਹਿਆ ਸੁਣਿਆ ਕੋਈ ਸਾਡੇ ਨਾਲ ਸ਼ੇਅਰ ਕਰਨਾ ਚਾਹੇ ਤਾਂ ਜ਼ਰੂਰ 416-620-1778 ਸਟੂਡੀਓ ਨੰਬਰ ਹੈ 416-620-1778 ਜੀ ਤੇਜਿੰਦਰ
ਬਿਲਕੁਲ ਗਰੇਵਾਲ ਸਾਹਿਬ ਉਹ ਕੱਲੀ ਹਰਿਆਣੇ ਦੀ ਨਹੀਂ ਦੇਖੋ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਜਿਹੜਾ SSP ਹੈ ਉਹ ਲੱਗਦਾ ਪੰਜਾਬ ਕੇਡਰ ਦਾ ਜਿਹੜਾ DC ਲੱਗਦਾ ਉਹ ਲੱਗਦਾ ਜੀ ਹਰਿਆਣਾ ਕੇਡਰ ਦਾ ਜਿਹੜਾ SSP ਟ੍ਰੈਫਿਕ ਲੱਗਦਾ ਉਹ ਵੀ ਹਰਿਆਣਾ ਕੇਡਰ ਦਾ ਲੱਗਦਾ ਸੋ ਕੁਝ ਮੁਲਾਜ਼ਮ ਨੇ ਜਿਹੜੇ ਪੰਜਾਬ ਕੇਡਰ ਦੇ ਲੱਗਦੇ ਆ ਕੁਝ ਹਰਿਆਣੇ ਦੇ ਲੱਗਦੇ ਆ ਜਿਵੇਂ ਕਾਰਪੋਰੇਸ਼ਨ ਹੈ ਕਾਰਪੋਰੇਸ਼ਨ ਦਾ ਜਿਹੜਾ ਕਮਿਸ਼ਨਰ IAS ਨੇ ਲੱਗਣਾ ਹੁੰਦਾ ਉਹ ਵੀ ਪੰਜਾਬ ਕੇਡਰ ਦਾ ਲੱਗਦਾ ਪਰ ਹੁਣ ਕੇਂਦਰ ਨੇ ਸਿੱਧੇ ਉੱਥੇ ਕੁਝ ਬੰਦੇ ਨਿਯੁਕਤ ਕੀਤੇ ਨੇ ਸੋ ਉਹ ਵੀ ਪੰਜਾਬ ਦੇ ਹੱਕਾਂ ਤੇ ਜਾਂ ਹਰਿਆਣਾ ਦੇ ਹੱਕਾਂ ਤੇ ਕਹਿ ਲਈਏ ਸਿੱਧੇ ਤੌਰ ਤੇ ਡਾਕਾ ਖਾਸ ਕਰਕੇ ਪੰਜਾਬ ਦੀ ਕਿਉਂਕਿ ਹਰਿਆਣਾ ਦੇ ਵਿੱਚ ਤਾਂ ਉਹਨਾਂ ਦੀ ਆਪਣੀ ਹੀ ਸਰਕਾਰ ਹੈ ਸੋ ਇਹ ਇੱਕ ਪਾਸੇ ਉਹਨੂੰ ਕਈ ਪਾਸੋਂ ਪੰਜਾਬ ਦੇ ਹੱਕ ਨੇ ਜਿਹੜੇ ਉਹ ਖੋਏ ਜਾ ਰਹੇ ਨੇ ਹਾਲਾਂਕਿ ਪੰਜਾਬ ਦੇ ਉੱਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਜਿਤਾਉਣ ਲਈ ਇਹ ਸਿਰਫ ਉਸ ਵੇਲੇ ਦੁਹਾਈ ਦਿੰਦੇ ਨੇ ਚਾਹੇ ਬਾਦਲ ਸਾਹਿਬ ਵੀ ਵੋਟਾਂ ਵੇਲੇ ਬੋਲਦੇ ਨੇ ਬਾਕੀ ਲੀਡਰ ਵੀ ਸਿਰਫ ਵੋਟਾਂ ਵੇਲੇ ਹੀ ਬੋਲਦੇ ਨੇ ਉਸ ਤੋਂ ਬਾਅਦ ਚੰਡੀਗੜ੍ਹ ਕਿਸੇ ਨੂੰ ਯਾਦ ਨਹੀਂ ਆਉਂਦਾ ਹਾਲਾਂਕਿ ਸਾਰੇ ਪੰਜਾਬ ਦੇ ਲੀਡਰ ਨੇ ਜਿਹੜੇ ਉਹ ਚੰਡੀਗੜ੍ਹ ਆਉਂਦੇ ਨੇ ਕਿਉਂਕਿ ਚੰਡੀਗੜ੍ਹ ਵਿਧਾਨ ਸਭਾ ਹੈ ਚੰਡੀਗੜ੍ਹ ਹੀ ਮੁੱਖ ਸਕੱਤਰ ਇਹ ਤਾਂ ਜਿੱਥੋਂ ਉਹਨਾਂ ਦੇ ਕੰਮਕਾਰ ਚੱਲਣੇ ਆ ਸੋ 5 ਸਾਲ ਕਿਸੇ ਨੂੰ ਚੰਡੀਗੜ੍ਹ ਯਾਦ ਨਹੀਂ ਆਉਂਦਾ ਇਸੇ ਤਰ੍ਹਾਂ ਪੰਥ ਵੀ ਯਾਦ ਨਹੀਂ ਆਉਂਦਾ ਸੋ ਪੰਥ ਤੇ ਚੰਡੀਗੜ੍ਹ ਇਹ ਦੋਨੋਂ ਅਜਿਹੇ ਮਸਲੇ ਨੇ ਜਿਹੜੇ ਖਾਸ ਕਰਕੇ ਬਾਦਲ ਸਾਹਿਬ ਹੋਰਾਂ ਵੱਲੋਂ 5 ਸਾਲ ਬਾਅਦ ਉਭਾਰੇ ਜਾਂਦੇ ਨੇ
ਜੀ ਅੱਜ ਭਾਖੜਾ ਬਿਆਸ ਮੁੱਦੇ ਦੇ ਉੱਤੇ ਵੀ ਬਾਦਲ ਸਾਹਿਬ ਨੇ ਹੀ ਗੱਲ ਕੀਤੀ ਹੈ ਕਿ ਬੜਾ ਖਤਰਨਾਕ ਹੈ ਹੋਰ ਕਿਸੇ ਲੀਡਰ ਦੇ ਅਜੇ ਬਿਆਨ ਸਾਨੂੰ ਸੁਣਨ ਨੂੰ ਨਹੀਂ ਮਿਲੇਗੇ ਇਸ ਮੁੱਦੇ ਦੇ ਉੱਤੇ ਮੇਰਾ ਖਿਆਲ ਸਰੋਤੇ ਵੀ ਬਾਹਲਾ ਉਹਨਾਂ ਨੇ ਪੜ੍ਹਿਆ ਸੁਣਿਆ ਨਹੀਂ ਹੈ ਇਸ ਮੁੱਦੇ ਦੇ ਬਾਰੇ 'ਚ ਇਹ ਕਿਹੜਾ ਉਹ ਭਾਊ ਵਾਲੀ ਖਬਰ ਹੈ ਜਿਹੜੀ ਇੰਨੀ ਲੋਕਾਂ ਨੇ ਪੜ੍ਹੀ ਸੁਣੀ ਹੋਣੀ ਹੈ ਸੋ ਕੀ ਕਹਿਣਾ ਚਾਹੁੰਦੇ ਹੋ
ਗਰੇਵਾਲ ਸਾਹਿਬ ਨਹੀਂ ਸਭ ਤੋਂ ਪਹਿਲਾਂ ਆਪਣਾ ਉਹਨੇ ਕੀ ਨਾਮ
ਨਹੀਂ
ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਸੁਖਪਾਲ ਖਹਿਰਾ ਹੋਰਾਂ ਨੇ ਇਹ ਮਾਮਲਾ ਬੜੇ ਉਭਾਰਿਆ ਸੀਗਾ ਸੋਸ਼ਲ ਮੀਡੀਆ ਤੇ ਸੋ ਕਿਸੇ ਵੀ ਲੀਡਰ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਲੰਬੀ ਚੌੜੀ ਡਿਟੇਲ ਦੇ ਕੇ ਸੋਸ਼ਲ ਮੀਡੀਆ ਤੇ ਉਭਾਰਿਆ ਸੀ ਉਸ ਤੋਂ ਬਾਅਦ ਫਿਰ ਬਾਦਲ ਸਾਹਿਬ ਹੋਰਾਂ ਦਾ ਆਉਂਦਾ ਬਿਆਨ ਪਰ ਇਸ ਮਾਮਲੇ ਦੇ ਸੰਬੰਧੀ ਕੋਈ ਵੀ ਵੱਡਾ ਲੀਡਰ ਹੈ ਜਿਹੜਾ ਕੇਂਦਰ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਕੋਈ ਵਫ਼ਦ ਨਹੀਂ ਜਾ ਕੇ ਮਿਲਿਆ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਹੈ
ਜੀ
ਜਾਂ ਉਹਦੇ ਖਿਲਾਫ਼ ਕੋਈ ਐਜੀਟੇਸ਼ਨ ਨਹੀਂ ਸ਼ੁਰੂ ਹੋਈ ਅਜੇ ਤੱਕ
ਕਾਲਰ ਸਾਰੇ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਭਾਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਹਾਂਜੀ ਭਾਜੀ ਮੇਰਾ ਇਸੇ ਮਸਲੇ ਦੇ ਸਵਾਲ ਆ ਵੀ ਵੇਖ ਲਓ ਉਹ ਕਹਿੰਦੇ ਸੀ ਮੋਦੀ ਸਾਹਿਬ ਆ ਰਹੇ ਪੰਜਾਬ ਨੂੰ ਬਹੁਤ ਤਕੜਾ ਪੈਕੇਜ ਦੇਣਾ ਆ ਪਹਿਲਾ ਪੈਕੇਜ ਵੇਖ ਲਓ
ਹਾਂਜੀ
ਤੇ ਦੂਜੇ ਨੰਬਰ ਤੇ ਸਾਡੀ ਜਿਹੜੀ ਪੰਜਾਬ ਦੇ ਲੀਡਰ ਇਕਦਮ ਨਿਕੰਮੇ ਲੀਡਰ ਆ ਤਾਂ ਹੀ ਇਹ ਕੰਮ ਹੋ ਰਹੇ ਆ ਅਦਰਵਾਈਜ਼ ਲੀਡਰਸ਼ਿਪ ਸਟਰੋਂਗ ਹੋਵੇ ਇਹਨਾਂ ਦੀ ਜੁਰਤ ਨੀ ਪੈ ਸਕਦੀ ਵੀ ਹਮੇਸ਼ਾ ਵੇਖੋ ਜੀ ਪਹਿਲੋਂ ਕਾਂਗਰਸ ਜੇ ਪੰਜਾਬ ਚੋਂ ਜਿੱਤਦੀ ਤੇ ਸੈਂਟਰ ਚ ਕਾਂਗਰਸ ਹੁੰਦੀ ਕਾਂਗਰਸ ਵਾਲੇ ਜੋ ਕੋ ਮਰਜ਼ੀ ਫੈਸਲਾ ਕਰੀ ਜਾਂਦੇ ਇਹ ਬੋਲਦੇ ਨੀ ਸੀ ਬਾਅਦ ਚ BJP ਨਾਲ ਹੋ ਗਿਆ ਤੇ ਅਕਾਲੀ ਦਲ ਹੀ ਬੋਲਿਆ ਉਸੇ BJP ਜੋ ਕੋ ਮਰਜ਼ੀ ਸੈਂਟਰ ਚ ਭਾਖੜਾ ਟਾਈਮ ਵਾਸਤੇ ਕਰੀ ਜਾਵੇ ਕਿਉਂਕਿ ਇਹਨਾਂ ਦੀਆਂ ਜ਼ਬਾਨਾਂ ਚੁੱਪ ਹੀ ਰਹੀਆਂ ਮੈਂ ਕਹਿੰਦਾ ਪੰਜਾਬ ਦੇ ਜਿੰਨੇ ਚੀਫ ਮਿਨਿਸਟਰ ਅੱਜ ਤੱਕ ਦੇ ਇੱਕ ਦੋ ਛੱਡ ਕੇ ਇਹ ਨਿਕੰਮੇ ਚੀਫ ਮਿਨਿਸਟਰੀ ਦਾ ਅਸੀਂ ਭੁਗਤਾਨ ਭੁਗਤ ਰਹੇ ਹਾਂ
ਆਲਰਾਈਟ ਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ 416-620-1778 ਸਟੂਡੀਓ ਨੰਬਰ ਹੈ ਕੋਈ ਹੋਰ ਸਾਡਾ ਸਰੋਤਾ ਇਸ ਦੇ ਉੱਤੇ ਕੋਈ ਆਪਣੀ ਟਿੱਪਣੀ ਦੇਣੀ ਚਾਹੇ ਕਿ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੈਂਬਰ ਲਾਉਣ ਦੇ ਨਿਜ਼ਮ ਬਦਲੇ ਗਏ ਨੇ ਸੈਂਟਰ ਵੱਲੋਂ ਉਹਨਾਂ ਦੇ ਬਾਰੇ 'ਚ ਕੋਈ ਤੁਸੀਂ ਗੱਲ ਕਰਨੀ ਚਾਹੋ 416-620-1778 ਤੇਂਦਰ ਕੁਛ ਹੋਰ ਕਹਿਣਾ ਚਾਹੋ ਇਸ ਮੁੱਦੇ ਦੇ ਉੱਤੇ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਤੁਹਾਡਾ ਜਾਣਨਾ ਚਾਹਾਂਗਾ ਯੂਕਰੇਨ ਦੇ ਮੁੱਦੇ ਦੇ ਉੱਤੇ ਇਸ ਸਮੇਂ ਭਾਰਤ ਸਰਕਾਰ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਭਾਰਤ ਦਾ ਕੀ ਸਟੈਂਡ ਹੈ ਇਹ ਸਾਰੇ ਕਨਫਲਿਕਟ ਦੇ ਵਿੱਚ
ਜੀ ਬਿਲਕੁਲ ਗਰੇਵਾਲ ਸਾਹਿਬ ਹਾਲਾਂਕਿ ਇਹ ਇਹ ਮੁੱਦਾ ਜਿਹੜਾ ਭਗਦਾ ਜਾ ਰਿਹਾ ਜਿਹੜੇ ਵਾਤਾਵਰਨ ਚਿੰਤਕ ਹੈਗੇ ਆ ਜਿਹੜੇ ਪੰਜਾਬ ਪੱਖੀ ਲੋਕ ਨੇ ਚਾਹੇ ਉਹ ਰਿਟਾਇਰ ਪ੍ਰੋਫੈਸਰ ਨੇ ਜਾਂ ਕੁਛ ਲੋਕ ਨੇ ਜਿਹੜੇ ਉਹ ਜ਼ਰੂਰ ਇਕੱਠੇ ਹੋ ਰਹੇ ਨੇ ਸੋਸ਼ਲ ਮੀਡੀਆ ਰਾਹੀਂ ਵੀ ਜੁੜ ਰਹੇ ਨੇ ਔਰ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਬੁੱਧੀਜੀਵੀ ਵਰਗ ਆ ਬੁੱਧੀਜੀਵੀ ਲੋਕ ਨੇ ਜਾਂ ਉਹ ਇਸ ਮਾਮਲੇ ਤੇ ਜ਼ਰੂਰ ਹੈ ਜਿਹੜਾ ਉਹ ਅੱਗੇ ਆਉਣਗੇ ਔਰ ਆਉਣ ਵਾਲੇ ਦਿਨਾਂ 'ਚ ਇਹ ਮੁੱਦਾ ਜਿਹੜਾ ਉਹ ਵੱਡੇ ਪਲੇਟਫਾਰਮ ਤੇ ਉਭਾਰਨਗੇ ਔਰ ਦੂਜਾ ਤੁਸੀਂ ਯੂਕਰੇਨ ਦੀ ਗੱਲ ਕੀਤੀ ਹੈ, ਸੋ ਯੂਕਰੇਨ ਸੰਕਟ ਤੇ ਹੁਣ ਅੱਜ ਛੇਤੀ ਹੀ ਪ੍ਰਧਾਨ ਮੰਤਰੀ ਇੱਕ ਉੱਚ ਪੱਧਰੀ ਮੀਟਿੰਗ ਹੈ ਜਿਹੜੀ ਉਹ ਕਰ ਸਕਦੇ ਨੇ। ਰੂਸ ਤੇ ਯੂਕਰੇਨ ਵਿਚਾਲੇ ਜਿਹੜੇ ਤਣਾਅ ਵੱਧ ਰਿਹਾ ਉਹਨੂੰ ਲੈ ਕੇ ਇੱਕ ਹੋਰ ਬੈਠਕ ਕਰਨਗੇ ਮੋਦੀ, ਕਿਉਂਕਿ ਪਿਛਲੇ 24 ਘੰਟਿਆਂ 'ਚ ਇਹ ਤੀਜੀ ਬੈਠਕ ਹੈ ਜਿਹੜੀ ਪ੍ਰਧਾਨ ਮੰਤਰੀ ਦੀ ਹੋਏਗੀ। ਪਹਿਲਾਂ ਐਤਵਾਰ ਸ਼ਾਮ ਨੂੰ ਬੁਲਾਈ ਗਈ ਹੈ, ਫਿਰ ਅੱਜ ਸਵੇਰੇ ਬੁਲਾਈ ਗਈ ਸੀ, ਸੋ ਉਹਦੇ 'ਚ ਵੀ ਕਈ ਫੈਸਲੇ ਲਏ ਗਏ ਨੇ। ਉਹ ਉੱਥੇ ਜਿਹੜੇ ਭਾਰਤੀ ਫਸੇ ਨੇ ਚਾਹੇ ਵਿਦਿਆਰਥੀ ਨੇ ਉਹਨਾਂ ਨੂੰ ਕਿਵੇਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਸੋ ਵਿਦੇਸ਼ ਮੰਤਰਾਲੇ ਨੇ ਇਹ ਕਿਹਾ ਕਿ ਭਾਰਤ ਨੇ ਯੂਕਰੇਨ 'ਚ ਫਸੇ ਵਿਦਿਆਰਥੀਆਂ ਨੂੰ ਬਚਾਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕਰ ਦਿੱਤਾ ਹੈ। ਸੋ ਪ੍ਰਧਾਨ ਮੰਤਰੀ ਨੇ ਕੱਲ ਮੀਟਿੰਗ ਕੀਤੀ ਸੀ, ਕੇਂਦਰ ਸਰਕਾਰ ਨੇ ਯੂਕਰੇਨ 'ਚ ਫਸੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ 'ਚ ਤਾਲਮੇਲ ਲਈ 4 ਕੇਂਦਰੀ ਮੰਤਰੀਆਂ ਨੂੰ ਯੁੱਧਗ੍ਰਸਤ ਦੇਸ਼ ਦੇ ਗੁਆਂਢੀ ਦੇਸ਼ਾਂ 'ਚ ਭੇਜਣ ਦਾ ਫੈਸਲਾ ਜਿਹੜਾ ਉਹ ਅੱਜ ਸਵੇਰ ਵਾਲੀ ਬੈਠਕ 'ਚ ਕੀਤਾ। ਹੁਣ ਕਿਹਾ ਜਾ ਰਿਹਾ ਕਿ ਛੇਤੀ ਇੱਕ ਹੋਰ ਮੀਟਿੰਗ ਹੈ ਜਿਹੜੀ ਉਹ ਛੇਤੀ ਹੀ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਵੱਲੋਂ। ਤੇ ਦੂਜਾ ਹੈ ਕਿ ਯੂਕਰੇਨ 'ਚ ਫਸੇ ਜਿੰਨੇ ਵੀ ਵਿਦਿਆਰਥੀ ਨੇ ਜਾਂ ਭਾਰਤੀ ਨੇ ਉਹਨਾਂ ਲਈ ਭਾਰਤ ਸਰਕਾਰ ਨੇ ਕੌਮਾਂਤਰੀ ਯਾਤਰਾ ਐਡਵਾਈਜ਼ਰੀ 'ਚ ਸੋਧ ਕੀਤੀ ਹੈ। ਸੋ ਯੂਕਰੇਨ 'ਚ ਰੂਸ ਵੱਲੋਂ ਜਿਵੇਂ ਲਗਾਤਾਰ ਹਮਲੇ ਜਾਰੀ ਨੇ ਤੇ ਹਾਲਾਤ ਨੇ ਜਿਹੜੇ ਨਾਜ਼ੁਕ ਬਣ ਗਏ ਨੇ ਉੱਥੇ, ਸੋ ਇਸ ਦਰਮਿਆਨ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਸਰਕਾਰ ਵੱਲੋਂ ਬਾਹਰ ਕੱਢਿਆ ਜਾ ਰਿਹਾ। ਭਾਰਤੀ ਨਾਗਰਿਕਾਂ ਦੀ ਕੌਮਾਂਤਰੀ ਯਾਤਰਾ ਐਡਵਾਈਜ਼ਰੀ 'ਚ ਸੋਧ ਕੀਤੀ ਗਈ ਹੈ। ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ ਯੂਕਰੇਨ ਤੋਂ ਦੇਸ਼ ਵਾਪਸ ਆਉਣ ਵਾਲੇ ਲੋਕਾਂ ਲਈ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ RT-PCR ਹੈ ਜਿਹੜਾ ਉਹ ਜ਼ਰੂਰੀ ਨਹੀਂ ਹੈ। ਇੱਥੇ ਆਉਣ ਮਗਰੋਂ ਉਹਨਾਂ ਦੀ ਕੋਵਿਡ ਜਾਂਚ ਕੀਤੀ ਜਾਏਗੀ ਤੇ 14 ਦਿਨ ਦੀ ਜਿਹੜਾ ਉਹਨਾਂ ਨੂੰ ਨਿਗਰਾਨੀ 'ਚ ਰੱਖਿਆ ਜਾਏਗਾ, ਪਰ ਉੱਥੇ ਕਿਸੇ ਦੀ ਜਾਂਚ ਨਹੀਂ ਕੀਤੀ ਜਾਏਗੀ। ਸੋ ਸਿੱਧਾ ਸਿੱਧਾ ਉਹਨਾਂ ਨੂੰ ਜਿਹੜੇ ਜਿਹੜੇ ਜਹਾਜ਼ ਜਾਣਗੇ ਵਿਸ਼ੇਸ਼ ਜਹਾਜ਼ ਉਹਨਾਂ ਦੇ ਰਾਹੀਂ ਉਹਨਾਂ ਨੂੰ ਇੱਥੇ ਲਿਆਂਦਾ ਜਾਏਗਾ।
ਸੋ ਪਹਿਲਾ ਜਹਾਜ਼ ਆ ਜਿਹੜਾ 219 ਵਿਦਿਆਰਥੀ ਲੈ ਕੇ ਵਾਪਸ ਮੁੰਬਈ ਪਰਤਿਆ, ਤੇ ਉਸ ਤੋਂ ਬਾਅਦ ਹਜੇ ਬਾਕੀ ਹੋਰ ਏਅਰ ਇੰਡੀਆ ਦੀਆਂ ਫਲਾਈਟਾਂ ਨੇ ਜਿਹੜੀਆਂ ਉਡਾਨਾਂ ਭਰਨੀਆਂ ਨੇ। ਸੋ ਹਿਸਾਬ ਦੇ ਨਾਲ ਜਿਹੜੇ 20,000 ਦੇ ਕਰੀਬ ਭਾਰਤੀ ਲੋਕ ਉੱਥੇ ਫਸੇ ਨੇ ਉਹਨਾਂ ਨੂੰ ਕੱਢਣ ਦੇ ਲਈ ਕਾਫੀ ਵੱਡਾ ਆਪਰੇਸ਼ਨ ਹੋਵੇਗਾ। ਜੇ ਇੱਕ ਜਹਾਜ਼ ਦੇ ਵਿੱਚ ਪਹਿਲੇ ਜਹਾਜ਼ ਦੇ ਵਿੱਚ ਸਿਰਫ 219 ਲੋਕ ਆਏ ਨੇ, ਬਾਕੀ ਜਿਹੜੀ ਰੋਮਾਨੀਆ ਦੀ ਰਾਜਧਾਨੀ ਹੈ ਬੁਖਾਰੈਸਟ, ਉੱਥੇ ਸਾਰੇ ਭਾਰਤੀ ਆ ਜਿਹੜੇ ਉਹਨਾਂ ਨੂੰ ਪਹੁੰਚਣ ਦਾ ਉਹਨਾਂ ਨੇ ਸੱਦਾ ਦਿੱਤਾ ਕਿ ਉੱਥੇ ਆਉਣ ਸਾਰੇ ਇਕੱਠੇ ਹੋ ਕੇ, ਅਤੇ ਉੱਥੋਂ ਬਾਅਦ ਫਿਰ ਜਿਹੜਾ ਉੱਥੋਂ ਜਹਾਜ਼ ਆ ਜਿਹੜਾ ਉਡਾਨ ਭਰੇਗਾ। ਯੂਰਪ ਅਤੇ ਹੋਰ ਬਹੁਤ ਸਾਰੇ ਮੁਲਕਾਂ ਨੇ ਜਿਹੜੇ ਆਪਣੇ ਕਿਸੇ ਵੀ ਰਸ਼ੀਅਨ ਜਹਾਜ਼ ਦੇ ਲਈ ਆਪਣੀਆਂ ਏਅਰ ਸਪੇਸ ਆ ਜਿਹੜੀਆਂ ਉਹ ਬੰਦ ਕੀਤੀਆਂ ਹੋਈਆਂ ਨੇ। ਬਾਕੀ ਏਅਰ ਇੰਡੀਆ ਦਾ ਹੁਣ ਕਿੱਧਰ ਨੂੰ ਰੂਟ ਹੋਵੇਗਾ, ਕਿੱਧਰ ਦੀ ਉਹ ਜਾਵੇਗਾ। ਖੈਰ 219 ਵਿਦਿਆਰਥੀਆਂ ਨੂੰ ਲੈ ਕੇ ਪਹਿਲਾ ਜਿਹੜਾ ਜਹਾਜ਼ ਆ ਉਹ ਮੁੰਬਈ ਪਹੁੰਚ ਚੁੱਕਿਆ। ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ
ਜਗਦੀਸ਼ ਜੀ। ਦੋ ਇੰਪੋਰਟੈਂਟ ਇਸ਼ੂ ਸੀ ਇਹਦੇ ਵਿੱਚ ਹੀ
ਜੀ,
ਉਹ ਡਿਸਕਸ ਨਹੀਂ ਕੀਤੇ ਆ। ਨੰਬਰ 1, ਪੋਲੈਂਡ ਨੇ ਕਿਹਾ ਹੈ ਕਿ ਕਿੰਨੇ ਵੀ ਵਿਦਿਆਰਥੀ ਸਾਡੇ ਬਾਰਡਰ ਤੇ ਆਉਣਗੇ ਉਹਨਾਂ ਨੂੰ ਪੋਲੈਂਡ ਦੇ ਵੀਜ਼ੇ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਔਰ ਦੂਸਰੀ ਗੱਲ ਇਹ ਹੈ ਕਿ ਕਿਸ ਵੇਲੇ ਕੋਈ 300-400 ਵਿਦਿਆਰਥੀ ਉੱਥੇ ਗਏ ਸੀ ਪੋਲੈਂਡ ਦੇ ਬਾਰਡਰ ਤੇ, ਔਰ ਕਿਹੜੇ ਯੂਕਰੇਨੀਅਨ ਪੁਲਿਸ ਵਾਲੇ ਆ ਉਹ ਉਹਨਾਂ ਕੋਲ $50,000 ਮੰਗਦੇ ਆ। ਉਹਨਾਂ ਕੋਲ ਪੈਸੇ ਹੈ ਨਹੀਂ ਹੈ ਕਿ ਅਸੀਂ ਤੁਹਾਨੂੰ ਤਾਂ ਜਾਣ ਜਾਵਾਂਗੇ, ਆ ਤੁਸੀਂ ਕਾਗਜ਼ ਪੂਰੇ ਕਰੋ ਤੇ $50 ਫੀਸ ਜਮਾ ਕਰਾਓ ਤੇ ਫੇਰ ਤੁਸੀਂ ਜਾ ਸਕਦੇ
ਹੋ।
ਉਹ ਉੱਥੇ ਪ੍ਰੋਬਲਮ ਆਈ ਹੈ। ਔਰ ਕਿਹੜਾ ਮੇਨ ਇਸ਼ੂ ਆ ਮੈਂ ਤੁਹਾਨੂੰ ਕਾਲ ਕੀਤਾ ਉਹ ਇਹ ਹੈ ਕਿ ਇਹ ਨਹੀਂ ਸਮਝਦੇ ਕਿ ਮੋਦੀ ਸਾਹਿਬ ਦੀ ਬਹੁਤ ਵੱਡੀ ਗਲਤੀ ਆ ਕਿ ਸਾਰੀ ਦੁਨੀਆਂ ਨੂੰ ਪਤਾ ਸੀ ਕਾਫੀ ਦੇਰ ਤੋਂ, ਉਹਨਾਂ ਨੇ 2 ਹਫ਼ਤੇ ਜਾਂ 10 ਦਿਨ ਪਹਿਲਾਂ ਇਹ ਇੰਤਜ਼ਾਮ ਕਿਉਂ ਨਹੀਂ ਕੀਤੇ ਕਿ ਭਾਈ ਆਪਣੀ ਅੰਬੈਸੀ ਨੂੰ ਕਿਆਸ ਦੇ ਵਿੱਚ ਕਿਹਾ ਜਾਏ ਕਿ ਕਿੰਨੇ ਵੀ ਸਟੂਡੈਂਟ ਉਹਨਾਂ ਨਾਲ ਰਜਿਸਟਰਡ ਹੈ ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਕਿਹਾ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ, ਇਹ ਕਹਿਣਾ ਨਹੀਂ ਚਾਹੀਦਾ ਸੀ। ਔਰ ਦੂਸਰੀ ਤੀਸਰੀ ਗੱਲ ਮੈਂ ਕਰਨਾ ਫਿਰ ਇਕੱਠਾ ਹੀ ਜਵਾਬ ਦੇਣਾ ਤੁਸੀਂ, ਔਰ ਤੁਸੀਂ ਇਹਨਾਂ ਨੇ ਕਿਹਾ ਕਿ ਸਾਰੀ ਦੁਨੀਆਂ 'ਚ ਰਸ਼ੀਆ ਦੇ ਅਗੇਂਸਟ ਐਜੀਟੇਸ਼ਨ ਹੋ ਰਹੀਆਂ ਹੈ। ਜਗਦੀਸ਼ ਜੀ ਇੱਕ ਚੀਜ਼ ਤੁਸੀਂ ਭੁੱਲ ਜਾਓ ਕਿ 14-15 ਹੌਟ ਸਪੋਟ ਹੈ ਅਰਾਊਂਡ ਦਾ ਵਰਲਡ, ਉਹਦੇ 'ਚ ਅਮਰੀਕਾ ਦਾ ਹੱਥ ਹੈ। ਸਿਰਫ 1-2 ਐਸੇ ਸਪੋਟ ਹੈ ਕਿਨਾਂ ਨੂੰ ਸੋਲਵ ਕੀਤਾ ਆ, ਬਾਕੀ ਸਾਰੇ ਓਦਾਂ ਹੀ ਪੈਂਡਿੰਗ ਹੈ ਔਰ ਕੋਈ ਨਾ ਕੋਈ ਝਗੜਾ ਹੈ। ਯੂਰਪ ਲੈ ਲਓ, ਏਸ਼ੀਆ ਲੈ ਲਓ, ਅਫਰੀਕਾ ਲੈ ਲਓ, ਔਰ ਸੈਂਟਰਲ ਅਮੈਰੀਕਾ ਲੈ ਲਓ ਤੇ ਮਿਡਲ ਈਸਟ ਲੈ ਲਓ, ਬਾਕੀਆਂ ਨੂੰ ਵੀ ਛੱਡ ਦਿਓ। ਯੂਰਪ ਦੇ ਵਿੱਚ ਜੋਗੋਸਲਾਵੀਆ ਦਾ ਕੀ ਹਿੱਸਾ ਕੀਤਾ, 6 ਕੰਟਰੀ ਬਣਾ ਤੇ, ਸਾਈਪਰਸ ਹਜੇ ਤੱਕ ਝਗੜਾ ਹੈਗਾ ਸੈਕੰਡ ਵਰਲਡ ਵਾਰ ਟਰਕੀ ਔਰ ਗਰੀਕ ਦਾ, ਹੁਣ ਦੋ ਹਿੱਸਿਆਂ ਚ ਡਿਵਾਈਡ ਕੀਤਾ। ਫੇਰ ਓਹਦੇ ਬਾਅਦ ਤੁਸੀਂ ਇੱਥੇ ਆ ਜਾਓ ਕੈਰੀਬੀਅਨ ਦੇ ਵਿੱਚ, ਪੋਰਟੋ ਰਿਕੋ ਨੂੰ ਤਿੰਨ ਹਿੱਸਿਆਂ ਚ, ਫਿਲੀਪੀਨ ਤੋਂ ਜਬਰਦਸਤੀ ਹਵਾਈ ਖੋਲ ਲਿਆ, ਗੁਆਮ ਖੋਲ ਲਿਆ ਜਪਾਨ ਕੋਲੋਂ, ਸਮੋਆ ਖੋਲ ਲਿਆ ਨਿਊਜ਼ੀਲੈਂਡ ਦੇ ਕੋਲੋਂ, ਔਰ ਫੇਰ ਓਹਦੇ ਬਾਅਦ ਤੁਸੀਂ ਮਿਡਲ ਈਸਟ ਆ ਜਾਓ, ਕਤਰ ਤੇ ਸਾਊਦੀ ਅਰੇਬੀਆ ਦੀ ਗੜਬੜ ਉਹਦੇ ਚ ਅਮਰੀਕਾ ਦਾ ਹੱਥ, ਯਮਨ ਤੇ ਸਾਊਦੀ ਅਰੇਬੀਆ ਦੀ ਗੜ ਅਮਰੀਕਾ ਦਾ ਹੱਥ, ਈਰਾਨ ਔਰ ਸਾਊਦੀ ਅਰੇਬੀਆ ਦੀ ਗੜਬੜ ਅਮਰੀਕਾ ਦਾ ਹੱਥ, ਇਰਾਕ ਤੇ ਅਫਗਾਨਿਸਤਾਨ ਨੂੰ ਤੁਸੀਂ ਛੱਡ ਦਿਓ। ਇਹ ਕਾਫੀ ਚੀਜ਼ਾਂ ਹੈਗੀਆਂ, ਇਸ ਕਰਕੇ ਅਮਰੀਕਾ ਦੀ ਕਿਹੜੀ ਨਾ ਸੁਪਰ ਪਾਵਰ ਦੀ ਇਮੇਜ ਸੀਗੀ ਉਹ ਕਾਫੀ ਡਾਊਨ ਵੀ ਜਾਣ ਲੱਗ ਪਈ ਆ, ਹੁਣ ਉਹਦੇ ਚ ਚਾਈਨਾ ਅੱਗੇ ਆਉਣ ਦੀ ਉਹਦੀ ਜਗ੍ਹਾ ਲੈਣਾ ਚਾਹੁੰਦਾ ਹੈ।
ਜ਼ੇਰੇ ਸਾਹਿਬ ਇਹਦਾ ਥੋੜਾ ਜਿਹਾ ਜੇ ਹੋਰ ਡਿਟੇਲ ਤੁਹਾਡੇ ਪਾਸ ਹੈ ਤਾਂ ਸ਼ੇਅਰ ਕਰੋ ਕਿ ਵੀ ਯੂਕਰੇਨ ਨੂੰ ਇਸ ਮੰਜ਼ਿਲ ਤੱਕ ਲੈ ਕੇ ਆਉਣ ਦਾ ਲਈ ਅਮਰੀਕਾ ਦਾ ਕੀ ਹੱਥ ਹੈ?
ਬਿਲਕੁਲ ਅਮਰੀਕਾ ਦਾ ਹੱਥ ਇਹ ਹੈ, ਮੈਂ ਕਿਹਾ ਕਿ ਅਸੀਂ ਪਹਿਲਾਂ ਚਾਰ ਦਿਨ ਪੰਜ ਦਿਨ ਡਿਸਕਸ ਕਰ ਚੁੱਕੇ ਹਾਂ, ਨੈਟੋ ਦੇ 9 ਕੰਟਰੀ ਸੀ ਸਿਰਫ
ਜੀ,
ਔਰ ਫਿਰ ਜੋ ਕੀ ਨਾਮ ਡੋਨਲਡ ਟਰੰਪ ਸਾਹਿਬ ਨੇ ਕਿਹਾ ਕਿ ਅਗਲੇ ਲਾਸਟ ਈਅਰ ਸੀ ਉਹਨਾਂ ਦਾ ਐਜ ਏ ਪ੍ਰੈਜੀਡੈਂਟ ਕੇ ਲਈ ਬ੍ਰਸਲ ਗਏ ਸੀ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਉਹਨਾਂ ਨੇ ਕਿਹਾ ਕਿ ਮੈਂ ਨੈਟੋ ਤੋਂ ਆਪਣਾ ਮੈਂਬਰਸ਼ਿਪ ਵਿਦਡਰਾ ਕਰ ਰਿਹਾ, ਇਹ ਮੁਫ਼ਤ ਦਾ ਸਿਰਫ ਖਰਚਾ ਹੀ ਖਰਚਾ ਹੈ, ਇਹਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ 25-26 ਮੈਂਬਰ ਹੋਰ ਹੋ ਗਏ, ਅਮਰੀਕਾ ਨੇ ਆਣ ਕੇ ਹੋਰ 3-4 ਮੈਂਬਰ ਨਾਲ ਮਿਲਾ ਲਏ ਕਿਹੜੇ ਵਾਟਸਐਪ ਐਕਟ ਦੇ ਕੰਟਰੀ ਸੀਗੇ, ਉਹਨਾਂ ਦੀ ਕੀ ਜ਼ਰੂਰਤ ਹੈ? ਔਰ ਮੋਰ ਓਵਰ ਯੂਕਰੇਨ ਇੱਕ ਬਹੁਤ ਵੱਡਾ ਕੰਟਰੀ ਹੈ, ਰਸ਼ੀਆ ਨੂੰ ਛੱਡ ਕੇ ਸਭ ਤੋਂ ਲਾਰਜੈਸਟ ਕੰਟਰੀ ਹੈ, ਆਬਾਦੀ ਤਾਂ 5 ਕਰੋੜ ਤੋਂ ਘੱਟ ਹੈਗੀ ਹੈ, ਔਰ ਉਹ ਸਿੱਧਾ ਹੀ ਜਾਂਦਾ ਕਲੋਜ਼ ਟੂ ਮੈਕਸੀਕੋ ਕੀ ਕਹਿੰਦੇ ਮਾਸਕੋ ਤੱਕ, 400-500 ਕਿਲੋਮੀਟਰ ਹੈ ਉੱਥੇ, ਹੁਣ ਕਿਹੜਾ ਕੰਟਰੀ ਬਰਦਾਸ਼ਤ ਕਰੇਗਾ ਕਿ ਯੂਕਰੇਨ ਨੈਟੋ ਦਾ ਮੈਂਬਰ ਬਣ ਕੇ ਤੇ ਕੌਂਟੀਨੈਂਟਲ ਬਲਾਸਟਿਕ ਮਿਸਾਇਲ ਉਹਦੇ ਦਰਵਾਜ਼ੇ ਤੇ ਆਣ ਕੇ ਫਿੱਟ ਹੋ ਜਾਣ, ਅਮਰੀਕਾ ਦਾ ਏਅਰ ਬੇਸ ਬਣ ਜਾਏ, ਉਹ ਕੋਈ ਬਰਦਾਸ਼ਤ ਕਰੇਗਾ? ਇਸ ਕਰਕੇ ਰਸ਼ੀਆ ਨੇ 13-14 ਦੇ ਚ ਬਹੁਤ ਵੱਡਾ ਪੈਕੇਜ ਦਿੱਤਾ ਸੀ ਯੂਕਰੇਨੀਅਨ ਨੂੰ, ਕੋਈ 13-14 ਬਿਲੀਅਨ ਡਾਲਰ ਦਾ, ਕਿ ਭਾਈ ਤੁਸੀਂ ਫਿਕਰ ਨਾ ਕਰੋ, ਤੁਸੀਂ ਗਰੀਬ ਕੰਟਰੀ ਹੋ ਔਰ ਅਸੀਂ ਤੁਹਾਡੀ ਕਿੰਨੀ ਮਦਦ ਕਰਾਂਗੇ, ਇਨ ਫਿਊਚਰ ਵੀ ਕਰਾਂਗੇ, ਔਰ ਪਰ ਨਹੀਂ, ਯੂਕਰੇਨ ਦੇ ਨੂੰ ਚੱਕਣ ਵਾਲਾ ਅਮਰੀਕਾ ਹੀ ਆ, ਕਿ ਬਾਕੀ ਕੰਟਰੀ ਤਾਂ ਛੋਟੇ ਆ, ਚੈੱਕ ਲੈ ਲਓ, ਹੰਗਰੀ ਲੈ ਲਓ, ਈਵਨ ਪੋਲੈਂਡ ਵੀ ਐਡਾ ਪਾਵਰਫੁਲ ਨਹੀਂ ਹੈ,
ਹੋਰ ਆਸੇ ਪਾਸੇ
ਔਰ ਇਹ ਕੰਟਰੀ ਐਸੀ, ਯੂਕਰੇਨ ਹੀ ਵੱਡਾ ਹੈ, ਇਹਦੇ ਕੋਲ ਆਰਮੀ ਵੀ ਜ਼ਿਆਦਾ ਹੈ ਔਰ ਪੁਰਾਣੇ ਰਸ਼ੀਆ ਦੇ ਆਰਮੀ ਉਹਦੇ ਕੋਲ ਕਾਫੀ ਹੈ ਔਰ ਲੈਂਡ ਵੀ ਕਾਫੀ ਹੈ ਔਰ ਅਮਰੀਕਾ ਜ਼ਿਆਦਾ ਓਪਰੇਟ ਵੀ ਉੱਥੋਂ ਅੱਛੀ ਤਰ੍ਹਾਂ ਕਰ ਸਕਦਾ ਰਸ਼ੀਆ ਦੇ ਵਰਖਲਾਫ, ਤੇ ਇਹ ਰਸ਼ੀਆ ਨੂੰ ਬਰਦਾਸ਼ਤ ਨਹੀਂ ਸੀ, ਰਸ਼ੀਆ ਨੇ ਕਾਫੀ ਕੁਛ ਦੇਖਿਆ ਕਿ ਇਹ ਨਹੀਂ ਕੰਮ ਚੱਲਦਾ, ਉਹਨੂੰ ਰਿਕੁਐਸਟ ਵੀ ਕੀਤੀ ਕਿ ਅਸੀਂ ਤੈਨੂੰ ਪੈਕੇਜ ਦੇਣ ਵਾਸਤੇ ਤਿਆਰ ਹੈ ਤੇ ਤੂੰ ਨੈਟੋ ਦਾ ਕਿਹੜਾ ਖਿਆਲ ਹੈ ਛੱਡ ਦੇ ਔਰ ਛੱਡ ਦੇ, ਪਰ ਉਹ ਯੂਕਰੇਨ ਨਹੀਂ ਸਮਝਦਾ ਸੀ, ਉਹ ਸਮਝਦਾ ਸੀਗਾ ਕਿ ਅਮਰੀਕਾ ਨੈਟੋ ਮੇਰੇ ਪਿੱਛੇ ਹੈ, ਰਸ਼ੀਆ ਮੇਰਾ ਕੁਛ ਵੀ ਨਹੀਂ ਵਿਗਾੜ ਸਕਦਾ, ਤੇ ਭਾਈ ਉਹ ਹੁਣ ਪਿੱਛੇ ਹਟ ਗਏ
ਜੀ
ਔਰ ਸਿਰਫ ਆਰਮ ਭੇਜਣਾ ਚਾਹੁੰਦੇ ਤੇ ਭੇਜਣ ਕਿੱਥੋਂ
ਜੀ, ਤੋ ਜਿਹੜੇ ਨੈਟੋ ਕੰਟਰੀਜ਼ ਨੇ ਸੈਂਕਸ਼ਨ ਔਰ ਜਿਸ ਤਰ੍ਹਾਂ ਕੱਲ ਵੀ ਰਸ਼ੀਆ ਆਪਣੇ ਯੂਕਰੇਨ ਦੇ ਪ੍ਰੈਜੀਡੈਂਟ ਨੇ ਇਹ ਗੱਲ ਆਖੀ ਹੈ ਕਿ ਮੈਨੂੰ ਰਾਈਡ ਨਹੀਂ ਚਾਹੀਦੀ, ਮੈਨੂੰ ਹਥਿਆਰ ਚਾਹੀਦੇ ਆ, ਲੇਕਿਨ ਹਥਿਆਰ ਉਹਨਾਂ ਨੂੰ ਕੁਛ ਕੋਈ ਦੇ ਨਹੀਂ ਰਿਹਾ ਹੈਗਾ, ਕੈਨੇਡਾ ਨੇ ਵੀ $25 ਮਿਲੀਅਨ ਦੀ ਇਮਦਾਦ ਭੇਜੀ ਹੈ ਜਿਹਦੇ 'ਚ ਉਹਨਾਂ ਨੇ ਹੈਲਮਟਸ, ਨਾਈਟ ਗੋਗਲਸ ਅਤੇ ਹੋਰ ਜਿਹੜਾ ਇਕਿਉਪਮੈਂਟ ਆ ਉਹ ਭੇਜਿਆ, ਹਥਿਆਰ ਨਹੀਂ ਭੇਜੇ ਗਏ, ਹਥਿਆਰ ਕੋਈ ਵੀ ਨਹੀਂ ਭੇਜ ਰਿਹਾ ਹੈਗਾ ਕਿਉਂਕਿ ਰਸ਼ੀਆ ਦੇ ਹਥਿਆਰਾਂ ਤੋਂ ਬਾਕੀ ਮੁਲਕ ਵੀ ਡਰਦੇ ਨੇ ਕਿ ਜੇ ਅਸੀਂ ਹਥਿਆਰ ਭੇਜਣੇ।
ਨਹੀਂ ਨਹੀਂ ਨਹੀਂ, ਇਹ ਤਾਂ ਨਹੀਂ ਹੈ ਕਿ ਬਾਕੀ ਮੁਲਕ ਵੀ ਡਰਦੇ ਆ, ਹਥਿਆਰ ਇਹਨੇ ਭੇਜਣੇ, ਅਗਰ ਹਥਿਆਰ ਵੀ ਭੇਜਣਗੇ ਤਾਂ ਭੇਜਣਗੇ ਕਿੱਥੇ, ਸਾਰੇ ਕਿੰਨੇ ਵੀ ਏਅਰਪੋਰਟ ਹੈ ਉਹ ਤਾਂ ਰਸ਼ੀਆ ਨੇ ਡੈਮੇਜ ਕਰ ਦਿੱਤੇ ਆ, ਔਰ ਸਿਰਫ ਉਹ ਬਾਈ ਲੈਂਡ ਹੀ ਆ ਸਕਦੇ ਆ ਨਾ, ਅਗਰ ਉਹ ਲੈਂਡ ਆਣਗੇ ਤੇ ਰਸ਼ੀਆ ਨੇ ਪਹਿਲਾਂ ਹੀ ਵਾਰਨਿੰਗ ਦਿੱਤੀ ਹੈ ਕਿ ਭਾਈ ਬੀ ਕੇਅਰਫੁਲ, ਫਿਰ ਸਾਨੂੰ ਬਲੇਮ ਨਹੀਂ ਕਰਨਾ, ਅਸੀਂ ਇਹਦਾ ਮਤਲਬ ਇਹ ਹੈ ਕਿ ਅਸੀਂ ਅੰਦਰ ਨਹੀਂ ਆਣ ਜਾਵਾਂਗੇ ਕੋਈ ਵੀ ਚੀਜ਼, ਅਗਰ ਕੋਈ ਲਿਆਉਣ ਦੀ ਕੋਸ਼ਿਸ਼ ਕਰੇਗਾ ਉੱਥੇ ਬੰਬਾਰਮੈਂਟ ਹੋਏਗੀ। ਦੋ ਤਿੰਨ ਦਿਨ ਪਹਿਲਾਂ ਦੀ ਤੁਸੀਂ ਅੰਬਾਰਗੋ ਦੀ ਗੱਲ ਕਰਦੇ ਆ ਅਮਰੀਕਾ ਦੀ, ਉਹਦੇ ਵਿੱਚ ਮੈਂ ਤੁਹਾਨੂੰ ਹੋਰ ਇਸ਼ੂ ਕੱਢ ਕੇ ਦੇਣਾ, ਮੈਨੂੰ ਹਜੇ ਤੱਕ ਸਮਝ ਨਹੀਂ ਆਈ ਕਿ ਜੋ ਬਾਈਡਨ ਸਾਹਿਬ ਦੀ ਦੋ ਪ੍ਰੈਸ ਕਾਨਫਰੰਸ ਮੈਂ ਦੇਖੀਆਂ, ਦੋਨਾਂ ਚ ਫਰਕ ਹੈ। ਤੁਸੀਂ ਵੀ ਨੋਟਿਸ ਕੀਤਾ ਹੋਣਾ, ਸ਼ਾਇਦ ਤੁਸੀਂ ਜਲਦੀ ਚ ਰਹਿੰਦੇ ਹੋ, ਬਿਜ਼ੀ ਬੰਦੇ ਹੋ, ਔਰ ਇਹ ਕਿਹਾ ਕਿ ਅਸੀਂ ਜੀ ਰਸ਼ੀਆ ਤੇ ਪਾਬੰਦੀਆਂ ਲਗਾ ਦਿੱਤੀਆਂ। ਫਿਰ ਦੂਸਰੀ ਕਾਨਫਰੰਸ ਦੇ ਉੱਤੇ ਕਿਹਾ ਕਿ ਅਸੀਂ ਰਸ਼ੀਆ ਤੇ ਪਾਬੰਦੀਆਂ ਲਾਉਣ ਜਾ ਰਹੇ ਹਾਂ, ਉਹਨਾਂ ਦੇ 8-9 ਬਿਲੀਅਨਰ ਨੇ, ਔਰ ਪਲੱਸ ਰਸ਼ੀਆ ਦਾ ਪਲੱਸ ਪੂਤਨ ਸਾਹਿਬ ਦਾ ਆਪਣਾ ਅਕਾਊਂਟ ਆ, ਇਹ ਕਲੋਜ਼ ਟੂ 1.3 ਟ੍ਰਿਲੀਅਨ ਡਾਲਰ ਦੀ ਐਸੈਟਸ ਨੇ, ਉਹਨੂੰ ਅਸੀਂ ਕੈਪ ਲਗਾ ਰਹੇ ਉਹਨਾਂ ਦੇ ਉੱਤੇ। ਬਹੁਤ ਅੱਛੀ ਗੱਲ ਹੈ, ਪਰ ਜੋ ਬਾਈਡਨ ਸਾਹਿਬ ਭੁੱਲ ਗਏ ਕਿ ਉਹਦੇ ਤਾਂ ਆਪਣੇ ਲੜਕੇ ਦਾ 300 ਮਿਲੀਅਨ ਡਾਲਰ ਤੋਂ ਉੱਪਰ ਇਨਵੈਸਟਿਡ ਆ, ਔਰ ਫਿਰ ਉਹ ਡੋਨਲਡ ਟਰੰਪ ਸਾਹਿਬ ਕਹਿੰਦੇ ਆ ਕਿ ਉਹਨਾਂ ਦੀ ਆਪਣੀਆਂ ਬਿਲਡਿੰਗਾਂ, ਉਹਨਾਂ ਦਾ ਹੋਟਲ ਉੱਥੇ ਆ, ਉਹ ਕਹਿੰਦੇ ਜੋ ਪੂਟਨ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ, ਉਹਦਾ ਕਈ ਬਿਲੀਅਨ ਡਾਲਰ ਉੱਥੇ ਇਨਵੈਸਟਿਡ ਆ। 2 ਟ੍ਰਿਲੀਅਨ ਡਾਲਰ ਵੈਸਟ ਦਾ ਤੇ ਅਮਰੀਕਾ ਦਾ ਰਸ਼ੀਆ ਦੇ ਵਿੱਚ ਇਨਵੈਸਟਿਡ ਹੈ, ਤੇ ਜੋ ਬਾਈਡਨ ਸਾਹਿਬ ਕਿੱਥੋਂ ਕਹਿ ਰਹੇ ਆ, ਤੇ ਰਸ਼ੀਆ ਨੂੰ ਇਸ ਚੀਜ਼ ਦੀ ਪਰਵਾਹ ਹੀ ਨਹੀਂ। ਤੇ 60% ਟੋਟਲ ਐਨਰਜੀ ਨੀਡ ਕਿਹੜੀ ਆ ਯੂਰਪ ਦੀ, ਉਹ ਰਸ਼ੀਆ ਕਰਦਾ। ਜਰਮਨੀ ਤੁਹਾਨੂੰ ਪਤਾ ਹੈ ਕਿ ਲੋ ਪ੍ਰੋਫਾਈਲ ਤੇ ਹੈ, ਉਹ ਜ਼ਿਆਦਾ ਹਾਈ ਪ੍ਰੋਫਾਈਲ ਤੇ ਨਹੀਂ ਹੈ, ਵੈਸੇ ਚੱਲਦਾ ਉਹਦੇ ਨਾਲ। ਫਰਾਂਸ ਵੀ, ਕਿਉਂਕਿ ਟੋਟਲੀ ਡਿਪੈਂਡ ਕਰਦਾ ਰਸ਼ੀਆ ਦੇ ਉੱਤੇ। ਨਾਰਵੇ ਔਰ ਰੋਮਾਨੀਆ ਦੇ ਕੋਲ ਐਨਰਜੀ ਹੈ, ਉਹ ਯੂਰਪ ਦੀ ਨੀਡ ਪੂਰੀ ਕਰ ਨਹੀਂ ਸਕਦਾ, ਤੇ ਉਹ ਰਸ਼ੀਆ ਨੂੰ ਦੇਖਣਾ ਪਏਗਾ। ਰਸ਼ੀਆ ਨੰਬਰ 1 ਹੈ ਗੋਲਡ ਪ੍ਰੋਡਕਸ਼ਨ ਚ, ਰਸ਼ੀਆ ਨੰਬਰ 1 ਹੈ ਯੂਰੇਨੀਅਮ, ਰਸ਼ੀਆ ਨੰਬਰ 2 ਦੇ ਉੱਤੇ ਹੈ ਨੈਚੁਰਲ ਗੈਸ ਤੇ, ਰਸ਼ੀਆ ਨੰਬਰ 2 ਹੈ ਕਰੂਡ ਆਇਲ ਦੇ ਉੱਤੇ, ਔਰ ਰਸ਼ੀਆ ਦੇ ਬਗੈਰ ਯੂਰਪ ਸਰਵਾਈਵ ਵੀ ਨਹੀਂ ਕਰ ਸਕਦਾ।
ਔਰ
ਇੱਕ ਹੋਰ ਮੈਂ ਦੱਸਦਾ, ਤੁਹਾਡੇ ਹੋਰ ਬੜੇ ਕਾਲਰ ਹੋਣੇ ਆ, ਇੱਕ ਹੋਰ ਮੈਂ ਚੀਜ਼ ਚਾਹਦਾ, ਤੁਸੀਂ ਹਿਸਟਰੀ ਚੱਕ ਕੇ ਦੇਖੋ ਪਿਛਲੇ 200 ਸਾਲ ਦੀ, ਯੂਰਪ ਨੇ ਹਮੇਸ਼ਾ ਇਹ ਰਸ਼ੀਆ ਨੂੰ ਡਿਸਕ੍ਰਿਮੀਨੇਟ ਕੀਤਾ। ਕਿੰਨੀਆਂ ਸ਼ਾਦੀਆਂ ਹੁੰਦੀਆਂ ਰੋਇਲ ਫੈਮਿਲੀਆਂ ਦੀਆਂ, ਤੁਹਾਨੂੰ ਕਿਸੇ ਮੀਡੀਆ ਨੇ ਕਿਹਾ ਹੋਣਾ, ਉਹ ਆਪਸ ਚ ਹੁੰਦੀਆਂ, ਕਦੀ ਹਾਲੈਂਡ ਦੀ ਆ, ਕਦੀ ਬਵੇਰੀਅਨ ਦੀ, ਕਦੀ ਫ੍ਰੈਂਚ ਦੀਆਂ ਨੀ ਹੋਣਗੀਆਂ, ਪੁਰਤਗਾਲ, ਸਪੇਨ, ਗਰੀਕ, ਇਟਲੀ ਔਰ ਡੈਨਿਸ਼, ਇਹਨਾਂ ਦੀਆਂ ਸ਼ਾਦੀਆਂ ਆਪਸ ਚ ਹੁੰਦੀਆਂ ਸੀ ਰੋਇਲ ਫੈਮਿਲੀ ਦੀਆਂ, ਰਸ਼ੀਆ ਚ ਕਦੀ ਹੁੰਦੀਆਂ ਹੀ ਨਹੀਂ ਸੀਗੀਆਂ, ਬਹੁਤ ਘੱਟ ਉਹਨੂੰ ਡਿਸਕ੍ਰਿਮੀਨੇਟ ਹੀ ਕਰਦੇ ਸੀ। ਕਿਸ ਵਕਤ ਰੈਵੋਲੂਸ਼ਨ ਆਈ ਰਸ਼ੀਆ ਚ, ਉਸ ਵਕਤ ਜ਼ਾਰ ਫੈਮਿਲੀ ਦਾ ਕਤਲ ਕੀਤਾ ਕ੍ਰੈਮਲਿਨ ਸਰੇਆਮ ਚੌਕ ਦੇ ਵਿੱਚ, ਕੋਈ ਯੂਰੋਪੀਅਨ ਕੰਟਰੀ ਨਿਕਲ ਕੇ ਅੱਗੇ ਆਇਆ ਸੀ? ਕੋਈ ਨਹੀਂ ਆਇਆ ਅੱਗੇ।
ਆਲਰਾਈਟ, ਥੈਂਕ ਯੂ ਜੈ ਸਾਹਿਬ, ਧੰਨਵਾਦ। ਤਜਿੰਦਰ, ਤੁਹਾਡਾ ਵੀ ਧੰਨਵਾਦ, ਥੈਂਕ ਯੂ। ਮੈਨੂੰ ਹੁਣ ਕਮਰਸ਼ੀਅਲ ਬ੍ਰੇਕ ਲੈਣੀ ਪਵੇਗੀ, ਉਸ ਤੋਂ ਬਾਅਦ ਵਾਪਸ ਪੜ੍ਹ।
ਧੰਨਵਾਦ ਜੀ,
ਧੰਨਵਾਦ। ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ, ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ, 6477022023, 6474702023।
ਲਾਇਸੈਂਸ ਨੰਬਰ 10394।
ਸਟਾਰਟੈਕ ਲੌਜਿਸਟਿਕ ਕੰਪਨੀ ਵੱਲੋਂ GTA ਦੇ ਏਰੀਆ ਦੇ ਵਿੱਚ ਲੋਕਲ ਕੰਮ ਕਰਨ ਦੇ ਲਈ ਏਜੰਟ, ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ। 416-418-0706, 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ, ਵਧੀਆ ਪੇ ਰੇਟ ਅਤੇ ਵੀਕਲੀ ਚੈੱਕ। ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 416-418-0706।
ਜੀ ਹਾਂ, ਪ੍ਰੋਗਰਾਮ ਖਬਰਸਾਰ ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ। ਪਲੈਨਟ ਫਰੈਂਸ਼ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਦੇਣਾ ਚਾਹਾਂਗਾ, 647-409-7501, 647-409-7501 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ, ਔਰ ਤੁਸੀਂ ਕੋਈ ਵੀ ਟਰੱਕ ਦੇ ਲਈ ਲੋਨ ਲੈਣਾ ਚਾਹੁੰਦੇ ਹੋ ਜਾਂ ਫਿਰ ਹੋਰ ਫਾਈਨੈਂਸ਼ੀਅਲ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ, 647-409-7501, 647-409-7501 ਇਹਨਾਂ ਨੰਬਰ ਆ, ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਮੈਂ ਦੱਸਦਾ ਆਪਣੇ ਸੋਤਿਆਂ ਨੂੰ ਕਿ ਅਗਰ ਤੁਸੀਂ ਐਡਮਿੰਟਨ ਜਾਂ ਕੈਲਗਰੀ ਦੇ ਏਰੀਆ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਗੁੱਡ ਅਪਰਚੁਨਿਟੀਜ਼ ਹੈਗੀਆਂ ਨੇ। ਕੈਲਗਰੀ ਦੇ ਵਿੱਚ ਇਸ ਸਮੇਂ ਮੇਰੇ ਪਾਸ ਕੋਈ ਪ੍ਰੋਜੈਕਟ ਨਹੀਂ ਹੈ, ਕੈਲਗਰੀ ਦਾ ਪ੍ਰੋਜੈਕਟ ਸੋਲਡ ਆਊਟ ਹੋ ਚੁੱਕਿਆ। ਜਿਹੜਾ ਨੈਕਸਟ ਪ੍ਰੋਜੈਕਟ ਕੈਲਗਰੀ ਦਾ ਆਉਣਾ, ਇੱਕ ਕਾਂਡੋ ਅਪਾਰਟਮੈਂਟ ਆਉਣੀ ਹੈ, ਬਿਲਕੁਲ ਬਹੁਤ ਹੀ ਅੱਛੀ ਲੋਕੇਸ਼ਨ ਦੇ ਉੱਤੇ, ਔਰ ਉਹਦਾ ਅਜੇ 15 ਕੁ ਦਿਨਾਂ ਤੱਕ ਆਪਾਂ ਕੈਂਪੇਨ ਲਾਂਚ ਕਰਾਂਗੇ, ਪਰ ਇਨ ਦਾ ਮੀਨ ਟਾਈਮ ਆਪਣੇ ਪਾਸ ਐਡਮਿੰਟਨ ਦੇ ਵਿੱਚ ਇਸ ਸਮੇਂ ਟਾਊਨ ਹਾਊਸਿਸ ਨੇ ਐਕਸਕਲੂਸਿਵਲੀ ਆਪਣੇ ਪਾਸ ਨੇ, ਪੂਰਾ ਕੰਟਰੋਲ ਇਸ ਦਾ ਆਪਣੇ ਪਾਸ ਹੈ, ਔਰ ਤੁਸੀਂ ਉੱਥੇ ਟਾਊਨ ਹਾਊਸ ਬੁੱਕ ਕਰਾਉਣਾ ਇਨਵੈਸਟਮੈਂਟ ਪਰਪਸ ਦੇ ਲਈ ਤਾਂ ਫਿਰ ਇੱਕ ਗੁੱਡ ਅਪਰਚੁਨਿਟੀ ਹੈ ਤੁਹਾਡੇ ਲਈ, 4,54,000 ਦਾ 3 ਬੈਡਰੂਮ ਦਾ ਐਡਮਿੰਟਨ ਡਾਊਨ ਟਾਊਨ ਦੇ ਵਿੱਚ, ਇੱਥੋਂ ਕੈਲਵਰਟਾ ਯੂਨੀਵਰਸਿਟੀ, ਕਿੰਗ ਯੂਨੀਵਰਸਿਟੀ ਬਹੁਤ ਹੀ ਲਾਗੇ ਹੈ, ਔਰ ਉੱਥੇ ਤੁਸੀਂ ਇਹ ਟਾਊਨ ਹਾਊਸ ਬੁੱਕ ਕਰਾਉਣਾ ਚਾਹੁੰਦੇ ਹੋ ਅਤੇ ਬਾਕੀ ਹੋਰ AAA ਲੋਕੇਸ਼ਨ ਜਿਹਨੂੰ ਅਸੀਂ ਕਹਿ ਲਈਏ ਅਤੇ ਸਾਰਾ ਕੁਛ ਮੇਰੇ ਤੋਂ ਤੁਸੀਂ ਪੈਕੇਜ ਮੰਗਵਾ ਸਕਦੇ ਹੋ। ਮੇਰਾ ਨੰਬਰ 4169942472, 4169942472, ਇਹ ਮੇਰਾ ਨੰਬਰ ਨਹੀਂ, ਇਹ ਸਿਮਰਨ ਸੈਣੀ ਜੀ ਦਾ ਨੰਬਰ ਹੈ। ਮੇਰਾ ਨੰਬਰ ਹੈ 4169705005, 4169705005। ਸਿਮਰਨ ਸੈਣੀ ਜੀ ਦਾ ਮੈਸੇਜ ਆਇਆ ਕਿ ਇੱਕ ਵਾਰੀ ਫੇਰ ਬੋਲ ਦਿਓ ਕਿ ਭਾਈ ਕੱਲ੍ਹ ਨੂੰ RRSP ਦੀ ਡੈਡਲਾਈਨ ਹੈ, RRSP ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਜੇ ਲੋੜ ਹੈ ਤੁਹਾਨੂੰ ਟੈਕਸ ਸੇਵ ਕਰਨ ਦੀ ਤਾਂ ਤੁਸੀਂ RRSP ਦੇ ਵਿੱਚ ਪੈਸੇ ਪਾ ਦਿਓ, 4169942472 ਦੇ ਵਿੱਚ, 4169942472 ਸਿਮਰਨ ਸੈਣੀ ਜੀ ਦਾ ਨੰਬਰ ਹੈ। RRSP ਦੇ ਲਈ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਨਾ ਅਤੇ ਮੇਰੇ ਨਾਲ ਤੁਸੀਂ ਸੰਪਰਕ ਕਰਨਾ ਐਡਮਿੰਟਨ ਦੇ ਘਰ ਬੁੱਕ ਕਰਵਾਉਣ ਦੇ ਲਈ। ਮੇਰਾ ਨੰਬਰ ਹੈ 4169705005, 4169705005 ਮੇਰਾ ਨੰਬਰ ਹੈ। ਸੋ ਕਈ ਥਾਵਾਂ ਦੇ ਉੱਤੇ ਕਈ ਵਾਰੀ ਡਿਵਾਈਡਡ ਅਟੈਂਸ਼ਨ ਹੁੰਦੀ ਹੈ, ਤੁਹਾਨੂੰ ਪਤਾ ਹੈ ਕਿ ਕੋਈ ਗਲਤੀ ਕਰ ਰਿਹਾ, ਪਰ ਜਦੋਂ ਮਨ ਅਤੇ ਦਿਮਾਗ ਆ ਜਿਹੜਾ ਉਹ ਇੱਕ ਸੁਰ ਦੇ ਵਿੱਚ ਨਹੀਂ ਹੁੰਦੇ ਗੇ ਤਾਂ ਇਕਾਗਰਤਾ ਟੁੱਟੀ ਹੋਈ ਹੁੰਦੀ ਹੈ, ਫਿਰ ਇੱਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਮੇਰੇ ਨਾਲ ਇਸਮੇ ਡਾਕਟਰ ਨਗਮੀ ਜੀ ਨੇ, ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਇਸ ਸਮੇਂ। ਡਾਕਟਰ ਲਖਵਿੰਦਰ ਜੀ ਇਸ ਸਮੇਂ ਇੰਡੀਆ ਗਏ ਹੋਏ ਨੇ ਔਰ ਸੁਖਣੀ ਹੋਮਿਓਪੈਥੀ ਤੋਂ ਤੁਹਾਡੇ ਨਾਲ ਇਹ ਕੁਛ ਅੱਜ ਦੇ ਟਿਪਸ ਸਾਂਝੇ ਕਰਨਗੇ। ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ, ਆਦਾਬ
ਜੀ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਔਰ ਜੀ, ਮੈਂ ਜਾਣਨਾ ਚਾਹਾਂਗਾ ਤੁਹਾਡੇ ਤੋਂ ਕਿ ਪਹਿਲਾਂ ਤਾਂ ਸੁਖਣੀ ਹੋਮਿਓਪੈਥੀ ਬਾਰੇ ਥੋੜ੍ਹਾ ਦੱਸ ਦਿਓ ਅਤੇ ਉਸ ਤੋਂ ਬਾਅਦ ਕਿਹੜੇ ਟਿਪਸ ਅੱਜ ਸਰੋਤਿਆਂ ਨੂੰ ਦੱਸਣੇ ਚਾਹੋਗੇ। ਅੱਜ ਕੱਲ੍ਹ ਫਲੂ ਬੜਾ ਹੋਇਆ, ਉਹਦੇ ਬਾਰੇ ਕੋਈ ਜਾਣਕਾਰੀ ਤੁਸੀਂ ਦਿਓ ਜਾਂ ਫਿਰ ਕੁਛ ਤੁਸੀਂ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਉਹ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ।
ਹਾਂਜੀ, ਬਿਲਕੁਲ ਕਰ ਲੇਤੇ। ਦੇਖੇ, ਹੋਮਿਓਪੈਥਿਕ ਕਾ ਵੈਸੇ ਤੋ ਸਭੀ ਕੋ ਪਤਾ ਹੈ ਕਿ ਜੋ ਹੈ ਹਰ ਤਰ੍ਹਾਂ ਕੀ ਟ੍ਰੀਟਮੈਂਟ ਹੋਮਿਓਪੈਥਿਕ ਮੇ ਹੋਤੀ ਹੈ, ਬਗੈਰ ਕਿਸੀ ਸਾਈਡ ਇਫੈਕਟ ਕੇ। ਬੱਚੇ ਹੋ, ਬੜੇ ਹੋ, ਕਿਸੀ ਵੀ ਏਜ ਕੇ ਹੋ, ਹੋਮਿਓਪੈਥਿਕ ਜੋ ਹੈ ਵੋ ਮੈਡੀਕੇਸ਼ਨ ਜੋ ਹੈ ਵੋ ਹਰ ਇੱਕ ਏਜ ਮੇ ਲੀ ਵੀ ਜਾ ਸਕਤੀ ਹੈ ਔਰ ਬਿਲਕੁਲ ਸੇਫ ਵੀ ਹੈ ਔਰ ਹਰ ਤਰ੍ਹਾਂ ਕੀ। ਜੋ ਆਪ ਫਲੂ ਕਹਿ ਰਹੇ ਹੋ ਤੋ ਵੋ ਤੋ ਜੈਸੇ ਅਭੀ ਪਿਛਲੇ ਦਿਨੋਂ ਜੈਸੇ ਸਾਰਾ ਚੱਲ ਰਹਾ ਥਾ ਉਸਮੇ ਵੀ ਡਾਕਟਰ ਲਖਵਿੰਦਰ ਜੈਸੇ ਕਹਿ ਰਹੇ ਥੇ ਬਿਲਕੁਲ ਹਰ ਤਰ੍ਹਾਂ ਕੇ ਫਲੂ ਕੇ ਲੀਏ ਜੈਸੇ ਟ੍ਰੀਟਮੈਂਟ ਮੌਜੂਦ ਹੋਤਾ ਹੈ, ਕੋਈ ਵੀ ਹੋ, ਚਾਹੇ ਵੋ ਵਾਇਰਸ ਕੇ ਸਾਥ ਹੋ, ਚਾਹੇ ਆਪ ਵੈਦਰ ਚੇਂਜ ਹੋਣੇ ਕੇ ਸਾਥ ਜੋ ਵਾਇਰਲ ਹੋਤਾ ਹੈ ਉਸਕੇ ਸਾਥ ਹੋ ਯਾ ਕੋਈ ਵੀ ਹੋ ਹਰ ਤਰ੍ਹਾਂ ਕਾ, ਔਰ ਇਹ ਹਰ ਇੱਕ ਦਿਨ ਕੇ ਬੱਚੇ ਕੇ ਲੀਏ ਵੀ ਹੋਮਿਓਪੈਥਿਕ ਮੈਡੀਕੇਸ਼ਨ ਸੇਫ ਹੋਤੀ ਹੈ। ਸੋ ਬੱਚੋ ਪੇ ਜੈਸੇ ਹਮ ਬਾਤ ਕਰ ਰਹੇ ਹੈ, ਬੱਚੋ ਕਾ ਸਬਸੇ ਬੜਾ ਜੋ ਅੱਜ ਕੱਲ ਪ੍ਰੋਬਲਮ ਦੇਖਣੇ ਮੇ ਆ ਰਹਾ ਹੈ ਵੋ ਹੋਤਾ ਹੈ ਕਿ ਬੱਚੇ ਕੋ ਭੂਖ ਨਹੀਂ ਲੱਗ ਰਹੀ ਹੋਤੀ। ਮੋਸਟਲੀ ਪੇਰੈਂਟਸ ਕੀ ਸਬਸੇ ਜ਼ਿਆਦਾ ਕੰਪਲੇਨ ਹੋਤੀ ਹੈ ਕਿ ਬੱਚਾ ਹਮਾਰਾ ਖਾ ਨਹੀਂ ਰਹਾ ਔਰ ਉਸਕੇ ਸਾਥ ਕੌਨਸਟੀਪੇਸ਼ਨ ਹੋ ਰਹਾ ਹੈ ਔਰ ਬੱਚਾ ਚਿੜਚਿੜਾ ਬਹੁਤ ਹੋ ਗਿਆ। ਜ਼ਾਹਿਰ ਜਬ ਬੱਚੇ ਖਾਏਂਗੇ ਨਹੀਂ, ਪੇਟ ਪ੍ਰੋਪਰ ਸਾਫ਼ ਨਹੀਂ ਹੋਗਾ ਤੋ ਬੱਚੇ ਚਿੜਚਿੜੇ ਵੀ ਹੋ ਜਾਤੇ ਹੈ, ਹਾਈਪਰ ਵੀ ਹੋ ਜਾਤੇ ਹੈ। ਤੋ ਕਿਸੀ ਵੀ ਤਰ੍ਹਾਂ ਕੀ ਕੋਈ ਬੱਚੋ ਕੀ ਪ੍ਰੋਬਲਮ ਹੋ, ਹੋਮਿਓਪੈਥਿਕ ਮੇ ਇਸਕਾ ਸਲੂਸ਼ਨ ਹੈ ਜੋ ਆਪ ਬਗੈਰ ਕਿਸੀ ਸਾਈਡ ਇਫੈਕਟ ਕੇ ਜੋ ਹੈ ਵੋ ਉਨਕੋ ਦੇ ਸਕਤੇ ਹੈ ਔਰ ਉਨਕੋ ਟ੍ਰੀਟ ਕਰ ਸਕਤੇ ਹੈ
ਜੀ। ਔਰ ਇਸਕੇ ਇਲਾਵਾ ਕਿਸੀ ਔਰ ਬਿਮਾਰੀ ਕੇ ਬਾਰੇ ਮੇ ਅਗਰ ਆਪ ਬਤਾਨਾ ਚਾਹੇ।
ਹਾਂਜੀ, ਉਸਕੇ ਇਲਾਵਾ ਫਿਰ ਹਮ ਡਿਸਕਸ ਕਰ ਸਕਤੇ ਹੈ ਜੈਸੇ ਅੱਜ ਕੱਲ ਆਪ ਦੇਖਾ ਹੋਗਾ ਪਿਛਲੇ ਦੋ ਸਾਲ ਸੇ ਜੋ ਇਹ ਕੋਵਿਡ ਔਰ ਇਹ ਚੱਲ ਰਹਾ ਹੈ ਉਸਕੇ ਸਾਥ ਇਨਜ਼ਾਇਟੀ ਡਿਪਰੈਸ਼ਨ ਕੇ ਪੇਸ਼ੈਂਟ ਬਹੁਤ ਜ਼ਿਆਦਾ ਬੜ ਗਏ, ਬੱਚੋ ਮੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਸਕੀ। ਛੋਟੇ ਬੱਚੇ ਕਿਉਂਕਿ ਆਪਨੇ ਦੇਖਾ ਹੈ ਘਰੋਂ ਮੇ ਪੜ ਰਹੇ ਹੈ ਬੈਠ ਕੇ, ਬੱਚੋ ਕੀ ਫਿਜ਼ੀਕਲ ਐਕਟੀਵਿਟੀਜ਼ ਕਮ ਹੋ ਗਈ ਹੈ, ਯਾ ਤੋ ਵੋ ਕੰਪਿਊਟਰ ਪੇ ਪੜ ਰਹੇ ਹੋਤੇ ਹੈ ਯਾ ਫਿਰ ਗੇਮਸ ਪੇ ਹੋਤੇ ਹੈ। ਤੋ ਜਬ ਇਹ ਚੀਜ਼ੇ ਹੋਤੀ ਹੈ ਬੱਚੋ ਕੋ ਮੇ ਵੀ ਇਨਜ਼ਾਇਟੀ, ਕਿਉਂਕਿ ਹਮ ਸਿਰਫ ਸਮਝ ਰਹੇ ਹੋਤੇ ਹੈ ਕਿ ਬੜੋ ਮੇ ਇਨਜ਼ਾਇਟੀ ਯਾ ਡਿਪਰੈਸ਼ਨ ਯਾ ਸਟ੍ਰੈਸ ਹੋਤਾ ਹੈ, ਐਸੀ ਬਾਤ ਨਹੀਂ ਹੈ, ਬੱਚੋ ਮੇ ਵੀ ਇਹ ਚੀਜ਼ੇ ਹੋਤੀ ਹੈ। ਇਸਸੇ ਬੱਚੋ ਸਪੈਸ਼ਲੀ ਜੋ ਪਿਊਬਰਟੀ ਮੇ ਬੱਚੇ ਦਾਖਲ ਹੋ ਰਹੇ ਹੋਤੇ ਹੈ, ਜੈਸੇ 11-12 ਸਾਲ ਕੇ ਬੱਚੇ ਹੈ, 13-14 ਸਾਲ ਕੇ ਬੱਚੇ ਹੈ, ਉਨਮੇ ਵੀ ਵੋ ਕਹਤੇ ਹੈ ਏਕਦਮ ਬੱਚਾ ਹਾਈਪਰ ਹੋ ਗਿਆ, ਬੱਚਾ ਹਮਾਰੀ ਸੁਣ ਨਹੀਂ ਰਹਾ, तो एक्चुअली जो है उसमें डॉक्टर से कंसल्ट करना चाहिए, क्योंकि जो है जब एकदम बच्चे के बिहेवियर में चेंजिंग आ रही होती है तो उसका कहीं ना कहीं कोई रीजन होता है। एक तो हार्मोनल होता ही है जब बच्चा प्यूबर्टी में आ रहा होता है, दूसरा जो है उसमें जब ये सारी चीजें होती है यानी फिजिकल एक्टिविटी बच्चों की कम हो गई, स्कूल जाता है वहां जिम हो रहे होते हैं, बच्चे दूसरे बच्चों से मिल रहे होते हैं, तो उससे बहुत सारी चीजें बेटर हो जाती हैं। जब बच्चा घर में ही, जैसे पिछले दो साल से मोस्टली बच्चे घर में ही हैं तो जा नहीं रहे, तो उसकी वजह से अब जब स्कूल खुला है तो बच्चे वो चीजें बेटर तौर पे उसको अडॉप्ट ही नहीं कर पा रहे, स्पेशली जिन बच्चों के नए स्कूल पे यानी छह साल के बच्चे हैं, सात साल के बच्चे जिन्होंने दो साल के बाद अब जाना शुरू किया है, तो वो बच्चे जो है वो चिड़चिड़े हो रहे हैं, जा नहीं रहे स्कूल। तो किसी भी तरह की कोई भी प्रॉब्लम हो, बेटर होता है कि उसको इग्नोर करने के बजाय बच्चों को जितनी जल्दी दिखाया जाता है उतना जल्दी जो है बच्चे बेटर हो जाते हैं। और स्ट्रेस एंजाइटी ये बच्चों में भी होती है बड़ों के अलावा, तो होम्योपैथिक में चाहे वो बड़े हों चाहे बच्चे हों, उन सब का ट्रीटमेंट मौजूद है जो आप बिल्कुल आसानी से बगैर किसी साइड इफेक्ट के, और ऐसा भी नहीं होता कि आप एक दफा इस तरह की कोई मेडिकेशन शुरू करें तो बंद नहीं कर सकते। होम्योपैथिक क्योर करता है तो वो हर दवा बंद भी हो जाती है, ऐसा नहीं होता कि आपको कुछ सालों हो दवाएं लेनी पड़ती हैं।
सो सुखमनी होम्योपैथी 416-522-7777 ते तुसीं संपर्क कर सकते हो अपने किसी भी बीमारी का इलाज कराना सुखमनी होम्योपैथी। तो इस समय मेरे डॉक्टर नगमी साहब गलबात कर रहे सन, 416-522-7777। जी थैंक यू, और कुछ कहना है आपने?
जी बस यही है कि क्लिनिक जो है वो 7 days a week खुला हुआ होता है सुबह 11 to 6, तो एनी टाइम आप कॉल करके अपॉइंटमेंट भी बुक करवा सकते हो। वॉकिंग क्लिनिक भी अब हमने खोल दिए तो किसी भी टाइम बिटवीन 11 to 6 आप आ सकते हो।
जी थैंक यू,
थैंक यू।
416-522-7777 इन्हों का नंबर है। जिहड़े प्रोग्राम खबरसार दे नाल 2 मिनट बाकी ने, मैं एक छोटी जी खबर होर सांझी कर देना कि जिहड़ा यूक्रेन का सब तो बड़ा जहाज सी, जिहड़ा आइकॉन सी यूक्रेन का, 640 टन कारगो भार आ जिहड़ा उह लैके जा सकदा सी, वर्ल्ड का सब तो बड़ा जहाज यूक्रेन कोले सीगा, उह जिहड़ा रूसी हमले दे विच सड़ के तबाह हो गया। तो इस तो अलावा बैलारूस के इस समय जी गलबात है वो चल रही है, लेट्स सी कि उम्मीद करते हैं कि गलबात का कोई चंगा सिट्टा निकले तो ये जंग के बदल आ जोड़े वह टल जाए। तो इस अलावा होर मुल्क ने भी रूस के उत्ते पाबंदियां ने जड़िया उन्होंने लाने दी खबर इस समय आ रही ने। मेरा नंबर 416-970-5000 है, और अगर तुम एडमिंटन टाउन हाउस बुक करवा तो मेरे पास गुड अपॉर्चुनिटी है, $4,54,000 बिल्कुल डाउनटाउन एडमिंटन दे विच इह असी तुहाडे लई टाउन हाउस बुक कर दांगे। इन्वेस्टर्स फ्रेंडली पैकेज है पूरा, तुहानू उत्थे जाण दी जरूरत नहीं है, सारा काम तुहाडा इत्थों बैठे ही कर दांगे। तो तुसी उत्थे अपनी प्रॉपर्टी खरीद सकदे हो और उहदे ते काफ़ी सारे इनसेंटिव साडे वल्लों दित्ते जा रहे ने। मेरा नंबर 416-970-5000, ईमेल टैक्सट करोगे पूरा पैकेज तुहानू मिल जाएगा। साडा अज दे प्रोग्राम दा समा समाप्ति वाल है, मेरा नंबर 416-970-5000 देवा गया, फिर मिलने दी उम्मीद दे नाल सत श्री अकाल।
यू आर लिसनिंग टू WTOR 770 AM यंगस्टाउन टोरंटो।
The views expressed on the preceding program may not necessarily be those of the owner or management of WTOR radio station.
COVID-19 ਦੇ ਟੀਕਿਆਂ ਨੇ ਸਾਡੀ ਰੱਖਿਆ ਕਰਨ ਦੇ ਵਿੱਚ ਮਦਦ ਕੀਤੀ ਹੈ। ਟੀਕਾਕਰਨ ਤੋਂ ਬਾਅਦ ਸਮਾਂ ਬੀਤਣ ਦੇ ਨਾਲ ਬਣੀਆਂ ਐਂਟੀਬਾਡੀਜ਼ ਘੱਟ ਜਾਂਦੀਆਂ ਨੇ, ਜਦੋਂ ਕਿ ਸਾਡੇ ਕੋਲ ਅਜੇ ਵੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਚੰਗੀ ਸੁਰੱਖਿਆ ਹੈ। ਇੱਕ ਬੂਸਟਰ ਡੋਜ਼ ਵਧੇਰੇ ਐਂਟੀਬਾਡੀਜ਼ ਪੈਦਾ ਕਰਦੀ ਹੈ ਤੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। COVID-19 ਨਾਲ ਸੰਬੰਧਿਤ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਬੂਸਟਰ ਡੋਜ਼ ਬਹੁਤ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲੈਣ ਲਈ ਆਪਣੀ ਬੂਸਟਰ ਡੋਜ਼ ਬੁੱਕ ਕਰੋ canada.ca/covid-vaccine। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर।
खुशियों पर लिमिट और फन की स्पीड अगर कम हो तो सब कुछ है बोरिंग, और ऐसा ही है कुछ आपके इंटरनेट के साथ। मगर अब ना लिमिट की फिकर और ना ही स्पीड का गम, buzzmax.ca के साथ। जी हाँ,